ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਵਾਹੋ ਵਾਹੋ ਸੇ ਜਨ ਸਦਾ ਕਰਹਿ, ਜਿਨ ਕਉ ਆਪੇ ਦੇ ਬੁਝਾਏ। ਵਾਹੋ ਵਾਹੋ ਕਰਤਿਆ ਮਨ ਨਿਰਮਲ ਹੋਵੈ, ਹਉਮੈ ਵਿੱਚ ਹੋ ਜਾਏ। ਵਾਹੋ ਵਾਹੋ ਸੇ ਜਨ ਸਦਾ ਕਰਹਿ, ਜਿਨ ਕਉ ਆਪੇ ਦੇ ਬੁਝਾਏ। ਵਾਹੋ ਵਾਹੋ ਕਰਤਿਆ ਮਨ ਨਿਰਮਲ ਹੋਵੈ, ਹਉਮੈ ਵਿੱਚ ਹੋ ਜਾਏ। ਵਾਹੋ ਵਾਹੋ ਗੁਰਸਿੱਖ ਜੋ ਨਿਤ ਕਰੇ, ਸੋ ਮਨ ਚਿੰਦਿਆ ਫਲ ਪਾਏ। ਵਾਹੋ ਵਾਹੋ ਕਰਹਿ ਸੇ ਜਨ ਸੋਹਣੇ, ਹਰ ਤਿਨਕੈ ਸੰਗ ਮਿਲਾਏ। ਵਾਹੋ ਵਾਹੋ ਹਿਰਦੈ ਉਚਰਾ, ਮੁਖ ਹੋ ਪੀ ਵਾਹੋ ਵਾਹੋ ਕਰਿਓ। ਨਾਨਕ ਵਾਹੋ ਵਾਹੋ ਜੋ ਕਰਹਿ, ਹੋ ਤਨ ਮਨ ਤਿਨਕੋ ਦਿਓ। ਵਾਹੋ ਵਾਹੋ ਹਿਰਦੈ ਉਚਰਾ, ਮੁਖ ਹੋ ਪੀ ਵਾਹੋ ਵਾਹੋ ਕਰਿਓ। ਨਾਨਕ ਵਾਹੋ ਵਾਹੋ ਜੋ ਕਰਹਿ, ਹੋ ਤਨ ਮਨ ਤਿਨਕੋ ਦਿਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਵਾਹੋ ਵਾਹੋ ਸੇ ਜਨ ਸਦਾ ਕਰਹਿ, ਜਿਨ ਕਉ ਆਪੇ ਦੇ ਬੁਝਾਏ।
ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ, ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਗਰੀਬ ਨਿਵਾਜ ਸਤਿਗੁਰੂ ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ, ਸੱਚੇ ਸਤਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰ ਅਤੇ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ, ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨ ਦਾ, ਹਾਜ਼ਰੀਆਂ ਭਰਨ ਦਾ, ਸਤਸੰਗਤ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਲਗਭਗ ਪਿਛਲੇ ਦਿਨਾਂ ਤੋਂ ਚੌਥੇ ਗੁਰਦੇਵ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨਗਰੀ ਆਪ ਵਸਾਉਣਾ ਕੀਤੀ ਹੈ, ਉਹਨਾਂ ਸਤਿਗੁਰਾਂ ਦੇ ਪਾਵਨ ਪਵਿੱਤਰ ਅਵਤਾਰ ਪ੍ਰਕਾਸ਼ ਗੁਰਪੁਰਬ ਜੋ 7 ਤਾਰੀਖ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਔਰ ਸੰਸਾਰ ਦੇ ਕੋਨੇ ਕੋਨੇ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਗੁਰਪੁਰਬ ਮਨਾਏ ਜਾ ਰਹੇ ਹਨ। ਉਹਨਾਂ ਗੁਰਪੁਰਬਾਂ ਨੂੰ ਸਮਰਪਿਤ ਇਹਨਾਂ ਸਮਾਗਮਾਂ ਦੇ ਅੰਦਰ ਲੱਖਾਂ ਦੀ ਗਿਣਤੀ ਦੇ ਵਿੱਚੋਂ ਸੰਸਾਰ ਦੇ ਕੋਨੇ ਕੋਨੇ ਵਿੱਚੋਂ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਰਹੀਆਂ ਹਨ। ਹਰ ਜਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵੈ ਰਾਮ, ਜਿੱਥੇ ਵਾਹਿਗੁਰੂ ਦੇ ਨਾਮ ਦੀ ਸਦਾ ਹੀ ਵਾਹਿਗੁਰੂ ਦੀ ਸਿਫਤ ਸਲਾਹ ਨਾਮ ਦੁਆਰਾ ਕੀਤੀ ਜਾਂਦੀ ਹੈ। ਅੱਠੇ ਪਹਿਰ ਸਤਿਗੁਰਾਂ ਦੀ ਬਾਣੀ ਦੇ ਕੀਰਤਨ ਦੇ ਪ੍ਰਵਾਹ ਚੱਲਦੇ ਹੈ, ਅੱਠੇ ਪਹਿਰ ਨਾਮ ਦਾ ਪ੍ਰਵਾਹ ਇੱਥੇ ਚੱਲ ਰਿਹਾ ਹੈ। ਐਸੀ ਮਹਾਨ ਸਾਡੇ ਉੱਤੇ ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਔਰ ਰਹਿਮਤ ਕੀਤੀ ਹੈ। ਅੰਮ੍ਰਿਤ ਵੇਲੇ ਜੋ ਸਤਿਗੁਰਾਂ ਨੇ ਸ਼੍ਰੀ ਮੁਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਕੀਤੇ ਹਨ, ਉਹਨਾਂ ਦੀ ਕਥਾ ਆਪ ਸੰਗਤਾਂ ਸਰਵਣ ਕਰੋ। ਗੋਜਰੀ ਰਾਗ ਦੀ ਵਾਰ ਦਾ ਇਹ 17ਵਾਂ ਸਲੋਕ ਹੈ। ਇਹ ਸਮੁੱਚੀ ਵਾਰ ਤੀਸਰੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਉਚਾਰਨ ਕੀਤੀ ਹੋਈ ਮਹਾਨ ਗੁਰਬਾਣੀ ਹੈ। ਘਨ ਹਰ ਬੂੰਦ ਬਸੋ ਰੋ ਮਾਵਲ, ਕੁਸਮ ਬਸੰਤ ਗਨੰਤ ਨਾ ਆਵੈ, ਰਵ ਸਸ ਕਿਰਨ ਉਧਰ ਸਾਗਰ ਕੋ, ਗੰਗ ਤਰੰਗ ਅੰਤ ਕਉ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬਜਨ ਭਲ ਉਨਹ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਇਸ ਪਾਵਨ ਸਲੋਕ ਦੇ ਅੰਦਰ ਜਾਂ ਪਿਛਲੇ ਸਲੋਕਾਂ ਦੇ ਅੰਦਰ ਜੋ ਸਾਡਾ ਗੁਰਮੰਤਰ ਹੈ, ਜੋ ਪੰਜ ਪਿਆਰੇ ਅੰਮ੍ਰਿਤ ਛਕੇ ਮੂਲ ਮੰਤਰ ਤੋਂ ਬਾਅਦ ਗੁਰਮੰਤਰ ਦ੍ਰਿੜ ਕਰਵਾਉਂਦੇ ਹਨ, ਜਿਸ ਗੁਰਮੰਤਰ ਦਾ ਨਾਮ ਹੈ ਵਾਹਿਗੁਰੂ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਵੀ ਫਰਮਾਨ ਹੈ, ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਮੰਤਰ ਜੋ ਗੁਪਤ ਰੂਪ ਦੇ ਵਿੱਚ ਜਪਿਆ ਜਾਂਦਾ ਹੈ ਔਰ ਜਿਸ ਦਾ ਜੀਵਨ ਵਿੱਚ ਮੰਨਣ ਕੀਤਾ ਜਾਂਦਾ ਹੈ, ਜਿਵੇਂ ਗੁਰਬਾਣੀ ਦਾ ਫੁਰਮਾਨ ਹੈ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਉ। ਸੰਗਤ ਵਿੱਚ ਆ ਕੇ ਗੁਰੂ ਦਾ ਉਪਦੇਸ਼ ਸੁਣਨਾ, ਫਿਰ ਉਹਦਾ ਮੰਨਣ ਕਰਨਾ, ਫਿਰ ਉਹਦੀ ਕਮਾਈ ਕਰਨੀ, ਇਸ ਤਰ੍ਹਾਂ ਇਹ ਤਿੰਨ ਸਾਧਨ ਕਰਨ ਦੇ ਨਾਲ ਅੰਤਕਰਨ ਦੀਆਂ ਜਿੰਨੀਆਂ ਵੀ ਮੈਲਾਂ ਹਨ, ਰਾਗ ਦਵੈਸ਼ ਦੀਆਂ, ਵਿਸ਼ਿਆਂ ਦੀਆਂ, ਇਹ ਸਾਰੀਆਂ ਦੂਰ ਹੋ ਜਾਂਦੀਆਂ ਹਨ। ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਇਹ ਗੁਰਮੰਤਰ ਦੀ ਸੰਖੇਪ ਰੂਪ ਦੇ ਵਿੱਚ ਵਿਆਖਿਆ ਔਰ ਗੁਰਮੰਤਰ ਦੇ ਜਾਪ ਦਾ ਮਹਾਤਮ ਔਰ ਗੁਰਮੰਤਰ ਨੂੰ ਜਪ ਕੇ ਕੀ ਪ੍ਰਾਪਤ ਹੁੰਦਾ ਹੈ, ਇਹ ਸਾਰਾ ਨਿਰਣਾ ਇਹਨਾਂ ਪਾਵਨ ਸਲੋਕਾਂ ਦੇ ਅੰਦਰ ਸਤਿਗੁਰੂ ਜੀ ਨੇ ਆਪ ਕਰਨਾ ਕੀਤਾ ਹੈ। ਸਾਧ ਸੰਗਤ ਜੀ, ਗੋਜਰੀ ਕੀ ਵਾਰ, ਇਸ ਵਾਰ ਦੀ ਜੋ ਥਾਨਕਾ ਹੈ ਇਸ ਪ੍ਰਕਾਰ ਹੈ, ਇਸ ਵਾਰ ਦਾ ਕੀਰਤਨ ਜਿਹੜਾ, ਇਸ ਨੂੰ ਜਿਹੜਾ ਗਾਇਨ ਕਰਨਾ ਹੈ, ਸਿਕੰਦਰ ਬੈਰਾਹਮ ਕੀ ਧੁਨੀ ਉੱਪਰ ਗਾਵਣੀ, ਇਹ ਨੌ ਧੁਨਾਂ ਮੇਰੇ ਸਤਿਗੁਰਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵਾਰਾਂ ਦੇ ਅੰਦਰ ਉਚਾਰਨ ਕੀਤੀਆਂ ਹਨ। ਨੌ ਧੁਨਾਂ ਦੇ ਉੱਤੇ ਇਹਨਾਂ ਵਾਰਾਂ ਨੂੰ ਗਾਇਨ ਕਰਨ ਦਾ ਸਤਿਗੁਰੂ ਜੀ ਦਾ ਹੁਕਮ ਔਰ ਆਗਿਆ ਹੈ। ਸਿਕੰਦਰ ਔਰ ਬ੍ਰਹਮ, ਸਿਕੰਦਰ ਔਰ ਇਬਰਾਹੀਮ, सिकंदर इब्राहिम की तुन उपर गावनी। सिकंदर और इब्राहिम इको कुल विचों दोनों भराई लगते सन। सिकंदर धर्मी ते नेक मनुख सी, धर्म दे कार्ज करन वाला, धर्मे धर्म दे निजमां दी पालना करन वाला और प्रजा दे विच लोकां नू सुखी रखन वाला, दुखियां दियां फरियादां सुन के उन्हां दी मदद करन वाला, लोड़वंदां दी सहायता करन वाला, ये धर्मी मनुख धर्मी आत्मा सी। लेकिन इब्राहिम इस तो उल्ट अत्याचार करना, जबर जुल्म करना, तिंगोजोरी करनी और वकारां दे विच ला के अपना जीवन निष्फल गवाउणा। इब्राहिम ने किसी नौजवान ब्राह्मण की स्त्री उसका सुंदर रूप वेख के उस उत्ते मोहित हो गया। मन विच बुरे ख्याल रखण दे कारण जदों नौजवान ब्राह्मण नूं इस गल दा इलम होया कि इह मनुख मेरी पत्नी उत्ते गलत ख्याल लियाउण दा यतन करदा है, इहदे मन विच मैल है, मन शुद्ध नहीं है और ये जोरावर भी है, बड़ा अत्याचारी भी है, जबरी किते मेरी इज्जत नूं हथ ना पा लवे, तां सिकंदर दे पास फरियाद कीती कि तू मौके दा हाकम है, बड़ा धर्मी है, पर तेरी कुल विच्चों तेरा भरा मेरी घरवाली उत्ते माड़ी निगाह रखदा, ऐसा ना होए मेरी इज्जत जिहड़ी है कखां वांगू उड़ जाए, संसार विच रुल जाए, ते मेरी सहायता कर। सिकंदर ने फरियाद सुन के इब्राहिम ते हमला किया, दोनों सूरमियां दा मुकाबला होया, हार के इब्राहिम पकड़िया गया, सिकंदर दे पास लिया गया। इब्राहिम नू पुछया गया सिकंदर वल्लों कि इब्राहिम तेरे खिलाफ शिकायत मेरे पास आई है, तू दस इस विच किन्नी क सच्चाई है। भय विच डरदा होया कहन लगा, हे सिकंदर, जो शिकायत तेरे दरबार विच आई है वो बिल्कुल सच्ची है। मेरा मन डोल गया, मैं वैसे भी वकारां दे विच लग्या होया, पाप करन वाली दुरात्मा पापी जीव हाँ, जदों मैनू तू डन दिता है तां मैनू एहसास होया कि मैं बड़े जीवन विच पाप कीते है, पाप बुरा पापी को प्यारा, पाप लद्दे पापे पासारा, पापी मनुख नूं पाप नाल ही प्यार हुंदा है, पापी कर्म कमावदे करदे हाए हाए, नानक ज्यो मथन माधाणिया त्यों मथे धरम राए, इस करके मैनू एहसास होया कि मैं गुनाहगार हाँ, मैं अपने जीवन विच बिल्कुल गलत कदम उठा रहा सी, तू मैनू सीधे रस्ते ते लियाउण वास्ते ये सारी ब्यौंतबंदी कीती है, मैं अपने गुनाहां दा तेरी कचहरी विच दोनों हाथ जोड़ के मनो पश्चाताप करदा हाँ, अज तो बाद मैनू कदे भी मेरे इस कर्म दे विच प्रवृत्त होया जेकर तू देखे तो मौत दे घाट उतारन दी तेनू पूर्ण आजादी है, पूर्ण खुल है, जदों मर्जी तू मैनू सजाए मौत दे सकदा, पर जिंदगी विच एक वेरी मैनू मौका दे, मैं सुधर सका, मैनू बख्श दियो। सिकंदर बड़ा धर्मी हाकम सी, धर्मी सूरमा सी, इस दे गुनाहां नू वेख के उस नौजवान ब्राह्मण कोलों भी खिमा जाचना करवाई और अगों ली ताड़ना करके इस नू छड़ दिता। इन्हां सूरमियां दी जदों वार गाई गई, गाथा गाई गई, तां धन श्री गुरु
ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਢਾਡੀ ਗੁਰਸਿੱਖਾਂ ਨੇ, ਕਿਉਂਕਿ ਜਦੋਂ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ ਹੈ, ਉਸ ਵਕਤ ਨੱਥਾਂ ਔਰ ਅਬਦੁੱਲਾ ਵਰਗੇ ਢਾਡੀ ਵੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਗੁਰਸਿੱਖਾਂ ਵਿੱਚ ਵੀਰਤਾ ਦਾ ਗੁਣ ਪੈਦਾ ਕਰਨ ਵਾਸਤੇ ਵੀਰ ਅਸੀਂ ਵਾਰਾਂ ਗਾਇਆ ਕਰਦੇ, ਸੂਰਮਿਆਂ ਦੀਆਂ ਵਾਰਾਂ ਗਾਇਆ ਕਰਦੇ, ਸੰਗਤਾਂ ਦੇ ਅੰਦਰ ਸੂਰਮਿਆਂ ਦੇ ਅੰਦਰ ਵੀਰ ਰਸ ਭਰਨ ਵਾਸਤੇ, ਤਾਂ ਉਸ ਵਕਤ ਸਤਿਗੁਰੂ ਮਹਾਰਾਜ ਜੀ ਨੇ ਇਹ ਧੁਨ ਗੂਜਰੀ ਰਾਗ ਦੇ ਅੰਦਰ ਉਹਨਾਂ ਦੇ ਨਾਮ ਉੱਤੇ ਆਪ ਜੀ ਨੇ ਸ਼ਾਮਲ ਕਰਵਾਈ ਹੈ। ਸੋ ਇਹ ਸਾਧ ਸੰਗਤ ਜੀ ਸਿਕੰਦਰ ਔਰ ਇਬਰਾਹੀਮ ਦੋਨੋਂ ਸੂਰਮਿਆਂ ਦੇ ਨਾਮ 'ਤੇ ਇਸ ਗੂਜਰੀ ਕੀ ਵਾਰ ਦੀ ਧੁਨ ਸਤਿਗੁਰੂ ਜੀ ਨੇ ਗਾਇਨ ਕਰਨ ਦੀ ਆਗਿਆ ਕੀਤੀ ਹੈ। ਔਰ ਤੀਸਰੇ ਸਤਿਗੁਰੂ ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਇਹ ਪਰਮ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕਰ ਰਹੇ ਹੈ ਕਿ ਜਿਹੜਾ ਵਾਹਿਗੁਰੂ ਸ਼ਬਦ ਹੈ ਜਾਂ ਵਾਹਿਗੁਰੂ ਮੰਤਰ ਹੈ ਇਹ ਪ੍ਰਾਪਤ ਕਿੱਥੋਂ ਹੁੰਦਾ ਔਰ ਇਸ ਨਾਲ ਫਲ ਕੀ ਪ੍ਰਾਪਤ ਹੁੰਦਾ, ਇਸ ਨੂੰ ਜਪਣ ਵਾਲੇ ਕਿਹੜੀ ਪਦਵੀ 'ਤੇ ਪਹੁੰਚਦੇ ਹੈ, ਇਹ ਸਾਰਾ ਨਿਰਣਾ ਮੇਰੇ ਸਤਿਗੁਰੂ ਜੀ ਨੇ ਆਪ ਬਖਸ਼ਿਸ਼ ਕਰਕੇ ਕੀਤਾ ਹੈ। ਸਲੋਕ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਪਰਮ ਪਵਿੱਤਰ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ।
ਵਾਹੋ ਵਾਹੋ ਸੇਜਨ ਸਦਾ ਕਰਹਿ।
ਵਾਹੋ ਦਾ ਅਰਥ ਅਸਚਰਜ ਹੈ। ਵਾਹਿਗੁਰੂ ਸ਼ਬਦ ਦੇ ਬਹੁਤ ਹੀ ਸੁੰਦਰ ਅਰਥ ਸਿੱਖ ਪੰਥ ਦੇ ਮਹਾਨ ਸ਼੍ਰੋਮਣੀ ਵਿਦਵਾਨ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਕੀਤੇ ਹੈ। ਉਹ ਬੜਾ ਸੁੰਦਰ ਜ਼ਿਕਰ ਕਰਦੇ ਹੈ, ਵਾਹੇ ਨਾਮ ਅਚਰਜ ਕਾ ਹੋਈ, ਅਚਰਜ ਤੇ ਪਰ ਉਕਤ ਨਾ ਕੋਈ, ਗੋ ਤਮ ਨਾਮ ਅਗਿਆਨ ਸੋ ਨਿਤ, ਰੂਪ ਪ੍ਰਕਾਸ਼ ਕੀ ਆ ਜਿਨ ਚਿੱਤ। ਵਾਹੇ ਦਾ ਅਰਥ ਕੀ ਹੈ? ਵਾਹੇ ਦਾ ਅਰਥ ਹੈ ਅਸਚਰਜ, ਜਿਸ ਦਾ ਬਿਆਨ ਜਿਸ ਦਾ ਕਥਨ ਨਾ ਕੀਤਾ ਜਾ ਸਕੇ ਕਥਨੀ ਦੁਆਰਾ। ਉਹ ਕੌਣ ਹੈ? ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਜਿਸ ਨੂੰ ਸਤ ਚਿੱਤ ਆਨੰਦ ਕਿਹਾ ਜਾਂਦਾ ਹੈ। ਵਾਹਿਗੁਰੂ ਦਾ ਕੋਈ ਕਥਨ ਕੀ ਕਰ ਸਕਦਾ ਹੈ? ਸੋ ਅਸਚਰਜ ਮਹਾਂ ਬਿਸਮਾਵਤ ਤਾਹੇ ਕਹੋ ਮੁਖ ਵਾਹਿਗੁਰੂ। ਭਾਈ ਗੁਰਦਾਸ ਜੀ ਨੇ ਵੀ ਬੜਾ ਸੁੰਦਰ ਜ਼ਿਕਰ ਕੀਤਾ ਕਿ ਜਿਹੜਾ ਅਸਚਰਜ ਹੈ ਜਿਸ ਨੂੰ ਮਨ ਬੁੱਧੀ ਦੁਆਰਾ ਲਖਿਆ ਨਹੀਂ ਜਾ ਸਕਦਾ, ਜਿਹੜਾ ਮਨ ਬੁੱਧੀ ਦੀ ਪਹੁੰਚ ਤੋਂ ਪਰੇ ਹੈ, ਉਹ ਕੌਣ ਹੈ? ਉਸ ਨੂੰ ਵਾਹਿਗੁਰੂ ਕਿਹਾ ਜਾਂਦਾ ਹੈ। ਇਸ ਕਰਕੇ ਸਾਧ ਸੰਗਤ ਜੀ ਵਾਹੇ ਦਾ ਅਰਥ ਹੈ ਅਸਚਰਜ, ਗੋ ਦਾ ਅਰਥ ਹੈ ਅਗਿਆਨ। ਅਗਿਆਨ ਨੂੰ ਹਨੇਰੇ ਨਾਲ ਤੁਲਨਾ ਦਿੱਤੀ ਗਈ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਨੰਨ ਸੇਵਕ ਸਾਈਂ ਰਾਏ ਬੁਲਾਰ ਜੀ, ਜਿਨ੍ਹਾਂ ਨੇ ਸਤਿਗੁਰਾਂ ਦੀ ਬਾਲ ਅਵਸਥਾ ਤੋਂ ਸੰਗਤ ਕੀਤੀ, ਹਜ਼ੂਰ ਦੇ ਦਰਸ਼ਨਾਂ ਤੋਂ ਸਰਸਾਰ ਹੋਏ, ਹਰਜੂਰ ਦੀਆਂ ਪਾਵਨ ਬਰਕਤਾਂ ਨੂੰ ਵੇਖ ਵੇਖ ਕੇ ਜਿਨ੍ਹਾਂ ਨੇ ਗਦਗਦ ਹੋਣਾ ਕੀਤਾ, ਉਹਨਾਂ ਨੇ ਇੱਕ ਵਾਰੀ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਅਖੀਰਲੇ ਅੰਤਲੇ ਸਮੇਂ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਨੇ ਦਇਆ ਦੀ ਦ੍ਰਿਸ਼ਟੀ ਕਰਕੇ ਮੈਨੂੰ ਰਾਜ ਦੇ ਸੁੱਖ ਵੀ ਬਖਸ਼ੇ, ਸੰਸਾਰ ਦਾ ਹਰ ਸੁੱਖ ਮੈਨੂੰ ਬਖਸ਼ਿਆ। ਮਹਾਰਾਜ, ਮੇਰੇ ਮਨ ਵਿੱਚ ਹੁਣ ਹੋਰ ਕੋਈ ਇੱਛਾ ਨਹੀਂ ਹੈ, ਤੁਹਾਡੇ ਦਰਸ਼ਨ, ਤੁਹਾਡੀ ਬਾਲ ਅਵਸਥਾ ਤੋਂ ਸੰਗਤ, ਤੁਸੀਂ ਖੁਦਾ ਦਾ ਪ੍ਰਤੱਖ ਰੂਪ ਹੋ। ਮੈਂ ਤਾਂ ਤੁਹਾਨੂੰ ਖੁਦਾ ਦਾ ਰੂਪ ਜਾਣ ਕੇ ਸ਼ਰਧਾ ਭਾਵਨਾ ਬਾਲ ਅਵਸਥਾ ਤੋਂ ਤੁਹਾਡੇ ਉੱਤੇ ਬਣਾ ਕੇ ਰੱਖੀ ਹੈ। ਜੋ ਕ੍ਰਿਸ਼ਮੇ ਖੁਦਾ ਕਰਦਾ ਹੈ, ਵਾਹਿਗੁਰੂ ਕਰਦਾ ਹੈ, ਅਕਾਲ ਪੁਰਖ ਕਰਦਾ ਹੈ ਇਸ ਲੁਕਾਈ ਦੇ ਉੱਤੇ, ਉਹ ਕ੍ਰਿਸ਼ਮੇ, ਉਹ ਕਰਾਮਾਤਾਂ, ਉਹ ਬਰਕਤਾਂ ਤੁਹਾਡੇ ਦੁਆਰਾ ਇਸ ਸੰਸਾਰ ਵਿੱਚ ਮੈਂ ਆਪ ਤੱਕੀਆਂ ਔਰ ਵੇਖੀਆਂ ਹਨ। ਇਸ ਕਰਕੇ ਮੈਂ ਤੁਹਾਨੂੰ ਪ੍ਰਤੱਖ ਸਾਕਸ਼ਾਤ ਰੱਬ ਦਾ, ਖੁਦਾ ਦਾ ਰੂਪ ਜਾਣਦਾ ਹਾਂ। ਸੱਚੇ ਪਾਤਸ਼ਾਹ, ਕਿਰਪਾ ਕਰੋ, ਮੇਰਾ ਗਿਆਨ ਦਾ ਹਨੇਰਾ ਦੂਰ ਕਰ ਦਿਓ। ਸਤਿਗੁਰੂ ਜੀ ਸਵਾਲ ਕਰਦੇ, ਰਾਏ ਬੁਲਾਰ ਜੀ, ਤੁਸੀਂ ਅਗਿਆਨ ਨੂੰ ਕੀ ਸਮਝਦੇ ਹੋ? ਰਾਏ ਬੁਲਾਰ ਜੀ ਨੇ ਬੇਨਤੀ ਕੀਤੀ, ਗਰੀਬ ਨਿਵਾਜ ਜੀ, ਵਿਦਵਾਨ ਲੋਕ ਅਗਿਆਨ ਨੂੰ ਹਨੇਰੇ ਨਾਲ ਤੁਲਨਾ ਦਿੰਦੇ ਹੈ, ਅਗਿਆਨ ਦੀ ਤੁਲਨਾ ਹਨੇਰੇ ਨਾਲ ਦਿੱਤੀ ਜਾਂਦੀ ਹੈ, ਪਰ ਮੈਂ ਤਾਂ ਅਗਿਆਨ ਨੂੰ ਹਨੇਰੇ ਨਾਲੋਂ ਵੀ ਖਤਰਨਾਕ ਸਮਝਦਾ ਹਾਂ। ਸਤਿਗੁਰੂ ਜੀ ਕਹਿਣ ਲੱਗੇ, ਕਿਉਂ? ਕਹਿਣ ਲੱਗਾ, ਸੱਚੇ ਪਾਤਸ਼ਾਹ, ਹਨੇਰਾ ਗਾੜਾ ਘੁੱਪ ਹਨੇਰਾ ਹੋਵੇ, ਮਨੁੱਖ ਨੂੰ ਘੱਟੋ ਘੱਟ ਆਪਣੇ ਨੇੜੇ ਪਈਆਂ ਵਸਤੂਆਂ ਦਾ ਗਿਆਨ ਹੁੰਦਾ, ਟੋਹ ਕੇ ਪਤਾ ਕਰ ਲੈਂਦਾ ਕਿ ਫਲਾਨੀ ਵਸਤੂ ਕਿੱਥੇ ਹੈ, ਕਿੱਥੇ ਕਿੱਥੇ ਪਈ ਹੈ, ਜਾਂ ਉਹਨੂੰ ਚੇਤਾ ਵੀ ਹੁੰਦਾ, ਯਾਦ ਵੀ ਹੁੰਦਾ ਫਲਾਨੀ ਵਸਤੂ ਕਿੱਥੇ ਹੈ, ਫਲਾਨਾ ਸੰਬੰਧੀ ਕਿੱਥੇ ਹੈ, ਫਲਾਨੀ ਫਲਾਨੀ ਚੀਜ਼ ਉੱਥੇ ਪਈ ਹੈ। ਫਿਰ ਵੀ ਮਨੁੱਖ ਨੂੰ ਕੁਝ ਨਾ ਕੁਝ ਪਤਾ, ਕੁਝ ਨਾ ਕੁਝ ਸੋਝੀ ਹੁੰਦੀ ਹੈ, ਪਰ ਅਗਿਆਨ ਦਾ ਤਾਂ ਐਸਾ ਹਨੇਰਾ ਕਿ ਮਨੁੱਖ ਆਪਣੇ ਆਪੇ ਨੂੰ ਭੁੱਲਿਆ ਬੈਠਾ ਕਿ ਮੈਂ ਕੀ ਹਾਂ, ਮੈਂ ਕੌਣ ਹਾਂ, ਮੇਰਾ ਵਾਸਤਵ ਸਰੂਪ ਕੀ ਹੈ, ਇਸ ਦਾ ਵੀ ਗਿਆਨ ਨਹੀਂ ਅਗਿਆਨ ਦੇ ਹੋਣ ਕਰਕੇ। ਇਸ ਕਰਕੇ ਮਹਾਰਾਜ ਕਿਰਪਾ ਕਰੋ। ਸਤਿਗੁਰੂ ਜੀ ਕਹਿਣ ਲੱਗੇ, ਰਾਏ ਜੀ, ਤੁਹਾਡੇ ਸਰੀਰ ਦੇ ਸਵਾਸਾਂ ਦਾ ਤਿਆਗ ਕਰਨ ਦਾ ਸਮਾਂ ਬਹੁਤ ਨੇੜੇ ਹੈ, ਆਓ ਸਾਡੇ ਪਾਸ ਕੋਲੇ ਹੋ ਕੇ, ਨੇੜੇ ਹੋ ਕੇ ਬੈਠੋ। ਸਤਿਗੁਰੂ ਮਹਾਰਾਜ ਜੀ ਨੇ ਰਾਏ ਜੀ ਨੂੰ, ਰਾਏ ਬੁਲਾਰ ਜੀ ਨੂੰ ਉਸ ਵਕਤ ਆਪਣੇ ਪਾਵਨ ਮੁਖਾਰ ਬਿੰਦ ਤੋਂ ਇਹ ਨਾਮ ਕਹਿਣ ਲੱਗੇ, ਰਾਏ ਜੀ, ਜੇ ਅਗਿਆਨ ਦੂਰ ਕਰਨਾ ਹੈ ਤਾਂ ਫਿਰ ਆਓ ਸਾਡੇ ਮਗਰ ਮਗਰ ਇਸ ਨਾਮ ਦਾ ਜਾਪ ਕਰੋ। ਹਜ਼ੂਰ ਨੇ ਫਿਰ ਰਾਏ ਬੁਲਾਰ ਜੀ ਨੂੰ ਵਾਹਿਗੁਰੂ 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 ਇਹ ਨਾਮ ਜਪਾਇਆ, ਅਤੇ ਜਦੋਂ ਨਾਮ ਜਪਾਇਆ ਨਾ ਵਾਹਿਗੁਰੂ ਮੰਤਰ ਦਾ, ਸੀਸ ਉੱਤੇ ਹੱਥ ਰੱਖਿਆ ਤਾਂ ਉਸ ਵਕਤ ਐਸੀ ਕਿਰਪਾ, ਐਸੀ ਬਖਸ਼ਿਸ਼ ਹੋਈ, ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਨਾਸਤ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਅਗਿਆਨ ਦਾ ਹਨੇਰਾ ਦੂਰ ਕਰਕੇ ਹਜ਼ੂਰ ਨੇ ਬ੍ਰਹਮ ਗਿਆਨ ਦੀ ਦਾਤ, ਆਪਣਾ ਵਾਸਤਵ ਸਰੂਪ ਸਤਚਿਤ ਆਨੰਦ ਜੋ ਵਾਹਿਗੁਰੂ ਹੈ, ਉਸ ਵਿੱਚ ਬਿਰਤੀ ਨੂੰ ਲੈ ਕਰ ਦਿੱਤਾ। ਗਿਆਨ ਦਾ ਸੁਰਮਾ, ਇੱਥੇ ਸੰਤ ਦਾ ਅਰਥ ਗੁਰੂ ਸਾਹਿਬ ਲੱਗੇਗਾ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਨਾਸ, ਹਰ ਕਿਰਪਾ ਤੇ ਸੰਤ ਭੇਟਿਆ। ਹਰੀ ਦੀ ਕਿਰਪਾ ਨਾਲ, ਵਾਹਿਗੁਰੂ ਦੀ ਕਿਰਪਾ ਦੇ ਨਾਲ, ਧੰਨ ਗੁਰੂ ਨਾਨਕ ਦੇਵ ਜੀ ਜੈਸੇ ਸਤਿਗੁਰੂ, ਧੰਨ ਸ਼੍ਰੀ ਗੁਰੂ ਰਾਮਦਾਸ ਜੀ ਜੈਸੇ ਸਤਿਗੁਰੂ ਜਦੋਂ ਪ੍ਰਾਪਤ ਹੋ ਜਾਂਦੇ ਹੈ, ਮਿਲ ਜਾਂਦੇ ਹੈ ਨਾ, ਅਤੇ ਜਦੋਂ ਉਹ ਕਿਰਪਾ ਦਾ ਹੱਥ ਸਿਰ 'ਤੇ ਰੱਖ ਦਿੰਦੇ ਹੈ, ਫਿਰ ਅਗਿਆਨ ਦਾ ਹਨੇਰਾ ਦੂਰ ਹੋ ਜਾਂਦਾ ਹੈ। ਗਿਆਨ ਦਾ ਅੰਜਨ, ਗਿਆਨ ਦਾ ਸੁਰਮਾ ਵੈਰਾਗ ਔਰ ਵਿਵੇਕ ਦੇ ਨੇਤਰਾਂ ਵਿੱਚ ਸਤਿਗੁਰੂ ਪਾ ਦਿੰਦੇ ਹੈ। ਫਿਰ ਉਹ ਦ੍ਰਿਸ਼ਟੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਨਾਮਦੇਵ ਜੀ ਪ੍ਰਸ਼ਾਦੇ ਪਕਾ ਕੇ ਚੌਪੜ ਰਹੇ ਹੈ, ਕੂਕਰ ਆ ਜਾਂਦਾ ਤਾਂ ਪ੍ਰਸ਼ਾਦਿਆਂ ਦਾ ਛਾਬਾ ਹੀ ਮੂੰਹ ਵਿੱਚ ਪਾ ਕੇ ਚੁੱਕ ਕੇ ਦੌੜਦਾ, ਮਗਰ ਮਗਰ ਮੱਖਣ ਦਾ ਬਰਤਨ ਲੈ ਕੇ ਜਦੋਂ ਜਾਂਦੇ ਹੈ, ਕਹਿਣ ਲੱਗੇ, ਹੇ ਪ੍ਰਭੂ, ਇਹ ਰੁੱਖੇ ਪ੍ਰਸ਼ਾਦੇ ਨਾ ਸ਼ਕੀ, ਮੈਂ ਤੈਨੂੰ ਚੌਪੜ ਕੇ ਦਿੰਦਾ ਹਾਂ ਅਤੇ ਤੂੰ ਚੌਪੜੇ ਹੋਏ ਪ੍ਰਸ਼ਾਦਿਆਂ ਨੂੰ ਭੋਗ ਲਾ, ਇਹ ਪ੍ਰਸ਼ਾਦਿਆਂ ਨੂੰ ਛਕਣਾ ਕਰ। ਉਦੋਂ ਹੀ ਮੇਰਾ ਵਾਹਿਗੁਰੂ ਪ੍ਰਤੱਖ ਹੋ ਜਾਂਦਾ ਹੈ ਔਰ ਸਾਕਾਰ ਰੂਪ ਵਿੱਚ ਪ੍ਰਗਟ ਹੋ ਜਾਂਦਾ। ਕਹਿਣ ਲੱਗੇ ਕਿ ਨਾਮਦੇਵ, ਤੂੰ ਚੰਗਾ ਭਗਤ ਹੈ, ਕੂਕਰਾਂ ਵਿੱਚ ਵੀ ਮੈਨੂੰ ਵੇਖਦਾ। ਕਹਿਣ ਲੱਗੇ ਮਹਾਰਾਜ ਤੁਸੀਂ ਮੈਨੂੰ ਦ੍ਰਿਸ਼ਟੀ ਐਸੀ ਬਖਸ਼ ਦਿੱਤੀ ਹੈ ਕਿ ਹਰ ਜਰੇ ਜਰੇ ਵਿੱਚੋਂ ਮੈਨੂੰ ਤੁਹਾਡਾ ਸਰੂਪ ਹੀ ਨਜ਼ਰ ਆਉਂਦਾ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੋ ਸਾਧ ਸੰਗਤ ਜੀ, ਐਸਾ ਜਿਹੜਾ ਵਾਹੇ ਅਸਚਰਜ ਸਰੂਪ ਜੋ ਪਰਮੇਸ਼ਰ ਹੈ ਨਾ, ਉਸ ਦਾ ਨਾਮ ਹੈ ਵਾਹਿਗੁਰੂ। ਨਾਮ ਤਾਂ ਬੇਅੰਤ ਹੈ ਪਰਮੇਸ਼ਰ ਦੇ। ਜਾਤੀ ਨਾਮ ਕਰਕੇ ਜਾਦਮ ਰਾਇਆ ਸਦਾਇਆ, ਕਰਤੱਬ ਕਰਕੇ ਦਮੋਦਰ ਜਾਂ ਹੋਰ ਨਾਵਾਂ ਕਰਕੇ ਵੀ ਉਚਾਰਿਆ ਗਿਆ ਪਰਮੇਸ਼ਰ ਨੂੰ। ਜਿਹੋ ਜਿਹੋ ਜੇ ਕਰਤੱਬ ਉਹਨੇ ਕੀਤੇ ਹੈ ਵੈਸੇ ਵੈਸੇ ਉਸ ਦੇ ਨਾਮ ਪੈ ਗਏ। ਪਰ ਅਸਲੀ ਜਿਹੜਾ ਨਾਮ ਹੈ ਸਤਨਾਮ ਤੇਰਾ ਪਰਾ ਪੂਰਬਲਾ, ਜੋ ਸੱਚਾ ਨਾਮ ਹੈ, ਜਿਹੜੇ ਨਾਮ ਦੀ ਦਾਤ ਸਾਨੂੰ ਦਿੱਤੀ ਹੈ ਨਾ ਸਤਿਗੁਰਾਂ ਨੇ, ਉਹ ਹੈ ਵਾਹਿਗੁਰੂ ਗੁਰਮੰਤਰ ਹੈ। ਇਹ ਸਾਨੂੰ ਗੁਰਮੰਤਰ ਦੀ ਦਾਤ ਮੇਰੇ ਸਤਿਗੁਰਾਂ ਨੇ ਆਪ ਕਿਰਪਾ ਕਰਕੇ ਸਾਡੇ 'ਤੇ ਤਰਸ ਕਰਕੇ ਬਖਸ਼ਿਸ਼ ਕੀਤੀ ਹੈ। ਇਹ ਨਾਮ ਵਿੱਚ ਸ਼ਕਤੀ ਹੈ, ਨਾਮ ਵਿੱਚ ਬਰਕਤ ਹੈ ਕਿ ਜਿਹੜਾ ਜਗਿਆਸੂ, ਜਿਹੜਾ ਸਾਧਕ, ਜਿਹੜਾ ਗੁਰਮੁਖ ਇਸ ਵਾਹਿਗੁਰੂ ਨਾਮ ਦਾ ਅਭਿਆਸ ਕਰਦਾ ਹੈ, ਨਾਮ ਦਾ ਜਾਪ ਕਰਦਾ ਹੈ, ਉਹਦੇ ਅਗਿਆਨ ਦੇ ਹਨੇਰੇ ਨੂੰ ਸਤਿਗੁਰੂ ਕੱਟ ਕੇ ਦੂਰ ਕਰ ਦਿੰਦੇ ਹੈ। ਗੌਤਮ ਨਾਮ ਅਗਿਆਨ ਸੋ ਨਿੱਥ ਰੂਪ ਪ੍ਰਕਾਸ਼ ਕੀਓ ਜਿਨ ਚਿੱਤ। ਇਹਦੇ ਅੱਖਰਾਂ ਵਿੱਚ ਵੀ ਇਹ ਅਰਥ ਭਾਵ ਹੈ, ਸ਼ਕਤੀ ਹੈ। ਜੋ ਵਾਹੇ ਅਸਚਰਜ ਵਾਹਿਗੁਰੂ ਹੈ ਨਾ, ਇਸ ਵਾਹਿਗੁਰੂ ਨਾਮ ਨੂੰ ਜਪਣ ਵਾਲਿਆਂ ਦਾ ਗੋ ਅੱਖਰ ਦੇ ਨਾਲ ਅਗਿਆਨ ਜਿਹੜਾ ਹੈ ਉਹ ਕੱਟਿਆ ਜਾਂਦਾ, ਅਤੇ ਰੂਹ ਤੋਂ ਜਦੋਂ ਰੂਹ ਅੱਖਰ ਦਾ ਜਾਪ ਅਖੀਰ 'ਤੇ ਜਾ ਕੇ ਹੁੰਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤਾਂ ਹਿਰਦੇ ਦੇ ਵਿੱਚ ਸਤਚਿਤ ਆਨੰਦ ਦਾ ਪ੍ਰਕਾਸ਼ ਹੋ ਜਾਂਦਾ, ਜਿਹਨੂੰ ਬ੍ਰਹਮ ਗਿਆਨ ਦਾ ਪ੍ਰਕਾਸ਼ ਕਿਹਾ ਜਾਂਦਾ ਹੈ। ਵਾਹਿਗੁਰੂ ਦੇ ਮਲਾਪ ਦਾ ਜਿਹੜਾ ਗਿਆਨ ਹੈ ਉਹ ਪ੍ਰਾਪਤ ਹੋ ਜਾਂਦਾ ਹੈ। ਐਸੀ ਮਹਾਨ ਕਿਰਪਾ ਅਮਰ ਸ਼ਹੀਦ ਧੰਨ ਭਾਈ ਮਨੀ ਸਿੰਘ ਜੀ, ਜਿਨ੍ਹਾਂ ਨੂੰ ਕਲਗੀਧਰ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਹੈੱਡ ਗ੍ਰੰਥੀ ਦੇ ਤੌਰ 'ਤੇ ਇੱਥੋਂ ਦੀ ਸੇਵਾ ਸੰਭਾਲੀ, ਔਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰਮਤਿ ਵਿੱਦਿਆ ਦੀ ਟਕਸਾਲ ਚਲਾਉਣ ਵਾਸਤੇ ਵੀ ਜਿਨ੍ਹਾਂ ਨੂੰ ਆਗਿਆ ਕੀਤੀ ਕਿ ਤੁਸੀਂ ਸਾਡੇ ਕੋਲੋਂ ਜੋ ਗੁਰਬਾਣੀ ਦਾ ਸ਼ੁੱਧ ਪਾਠ ਅਤੇ ਅਰਥ ਪੜ੍ਹੇ ਉਹ ਸੰਗਤਾਂ ਨੂੰ ਇੱਥੇ ਪੜ੍ਹਾਉਣੇ ਹੈ, ਸੰਗਤਾਂ ਨੂੰ ਸਰਵਣ ਕਰਵਾਉਣੇ ਹੈ। ਉਹਨਾਂ ਨੂੰ ਗੁਰਸਿੱਖਾਂ ਨੇ ਪੁੱਛਿਆ ਸੀ ਕਿ ਭਾਈ ਸਾਹਿਬ, ਜਿਹੜਾ ਵਾਹਿਗੁਰੂ ਮੰਤਰ ਹੈ ਉਸ ਦਾ ਜਾਪ ਕਿਵੇਂ ਕੀਤਾ ਜਾਣਾ ਚਾਹੀਦਾ? ਕੋਈ ਤਾਂ ਇੱਕ ਇੱਕ ਅੱਖਰ ਦਾ ਜਾਪ ਕਰਨ ਵਾਸਤੇ ਦੱਸਦਾ, ਕੋਈ ਅੱਧਾ ਅੱਧਾ ਜਾਪ ਕਰਨ ਵਾਸਤੇ ਦੱਸਦਾ। ਹਰ ਇੱਕ ਮਨੁੱਖ ਨੇ ਆਪੋ ਆਪਣਾ ਢੰਗ ਦੱਸਿਆ ਵੀ ਕੋਈ ਕਹਿੰਦਾ ਇਸ ਤਰ੍ਹਾਂ ਜਪੋ, ਕੋਈ ਕਹਿੰਦਾ ਇਸ ਤਰ੍ਹਾਂ, ਕੋਈ ਤਾਂ ਕਹਿੰਦਾ ਮੂੰਹ ਵਿੱਚ ਬਾਬਾ ਅਤੇ ਬਾਬੇ ਨੂੰ ਕੰਨਾਂ ਲਾ ਕੇ ਹਿਰਦੇ ਵਾਲੀ ਥਾਂ 'ਤੇ ਹਾਹਾ, ਔਰ ਇਸੇ ਤਰ੍ਹਾਂ ਧੁਨੀ ਦੇ ਵਿੱਚ ਗੁਰੂ ਗੱਗਾ ਅਤੇ ਮਸਤਕ ਦੇ ਵਿੱਚ ਰੂਹ ਲੈ ਕੇ ਜਾਣਾ, ਚਾਰ ਅੱਖਰਾਂ ਨੂੰ ਵੱਖ ਵੱਖ ਥਾਵਾਂ 'ਤੇ ਇਹਨਾਂ ਦਾ ਧਿਆਨ ਧਾਰ ਕੇ ਇਸ ਤਰ੍ਹਾਂ, ਕੋਈ ਧੁਨੀ ਵਿੱਚੋਂ ਵਾਹੇ ਲੈ ਕੇ ਅਤੇ ਆਪਣੇ ਕੰਠ ਵਿੱਚ ਗੁਰੂ ਤੱਕ ਪਹੁੰਚਦਾ, ਅਤੇ ਕੋਈ ਕੰਠ ਵਿੱਚੋਂ ਵਾਹੇ ਲੈ ਕੇ ਧੁਨੀ ਵਿੱਚ ਗੁਰੂ ਤੱਕ ਆਪਣੀ ਸੁਰਤ ਨੂੰ ਲੈ ਜਾਂਦਾ ਜਾਂ ਧੁਨਾਕਾਰ ਬਿਰਤੀ ਨੂੰ ਲੈ ਜਾਂਦਾ ਹੈ। ਆਪ ਜੀ ਦਾ ਕੀ ਨਿਰਣਾ? ਤੁਸੀਂ ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚੋਂ ਰਹੇ ਹੋ, ਚਰਨਾਂ ਵਿੱਚੋਂ ਕੀ ਸਤਿਗੁਰਾਂ ਨੇ ਉਪਦੇਸ਼ ਦਿੱਤਾ ਸੀ ਕਿ ਵਾਹਿਗੁਰੂ ਗੁਰਮੰਤਰ ਦਾ ਕਿਵੇਂ ਜਾਪ ਕਰਨਾ? ਭਾਈ ਸਾਹਿਬ ਜੀ ਨੇ ਦੱਸਿਆ ਇੱਕ ਸਾਹਾ ਤੁੱਧ ਧਿਆਏ ਦਾ ਕਿ ਗੁਰਸਿੱਖੋ, ਸਤਿਗੁਰੂ ਜੀ ਦਾ ਹੁਕਮ ਹੈ ਕਿ ਇੱਕ ਇੱਕ ਸਾਹ ਦੇ ਵਿੱਚ ਅਨੇਕਾਂ ਵੇਰੀ ਵਾਹਿਗੁਰੂ ਮੰਤਰ ਦਾ ਜਾਪ ਕਰਨਾ, ਸੁਤੇ ਸਿੱਧ ਸਹਿਜ ਅਵਸਥਾ ਵਿੱਚ। ਇਹਨੂੰ ਸਹਿਜ ਯੋਗ ਕਿਹਾ ਜਾਂਦਾ ਹੈ। ਗੁਰਸਿੱਖ ਨੇ ਵਾਹਿਗੁਰੂ 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 ਇਸ ਤਰ੍ਹਾਂ ਸਹਿਜ ਨਾਲ ਟਕਾ ਨਾਲ ਇਸ ਗੁਰਮੰਤਰ ਦੇ ਜਾਪਕ ਬਣਨਾ ਹੈ। ਔਰ ਆਪਣਾ ਧਿਆਨ ਕਿੱਥੇ ਜੋੜਨਾ ਹੈ। ਧਿਆਨ ਬਾਰੇ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਉੱਤਰ ਦੇ ਦਿੱਤਾ, ਧੁਨ ਮੈਂ ਧਿਆਨ ਧਿਆਨ ਮੈਂ ਜਾਣੇ ਆ ਗੁਰਮੁਖ ਅਕਥ ਕਹਾਣੀ। ਜਿਹੜੀ ਵਾਹਿਗੁਰੂ ਸ਼ਬਦ ਦੀ ਧੁਨੀ ਹੈ ਨਾ, ਰਸਨਾ ਨਾਲ ਉਚਾਰਨ ਕੀਤੀ ਜਾ ਰਹੀ ਹੈ, ਇਸ ਧੁਨੀ ਵਿੱਚ ਹੀ ਆਪਣੇ ਧਿਆਨ ਨੂੰ ਜੋੜਨਾ ਹੈ, ਲਾਉਣਾ ਹੈ। ਮਨ ਨੂੰ ਬਾਰ ਬਾਰ ਜਿਹੜਾ ਬਾਹਰ ਦੌੜਦਾ ਫਿਰਦਾ, ਇਹ ਨਿਧਿਆਸਣ ਦੀ ਅਵਸਥਾ ਕੀ ਹੈ, ਮਨ ਜਿੰਨਾ ਵੀ ਅਭਿਆਸ ਕਰਦਿਆਂ ਜਾਪ ਕਰਦਿਆਂ ਬਾਹਰ ਜਾਵੇ, ਉਸ ਨੂੰ ਬਾਹਰੋਂ ਜਾਣ ਤੋਂ ਰੋਕ ਰੋਕ ਕੇ ਬਾਰ ਬਾਰ ਨਾਮ ਦੀ ਧੁਨੀ ਵਿੱਚ ਬਾਰ ਬਾਰ ਮੋੜ ਕੇ ਲਿਆਉਣਾ। ਇਸ ਕਰਕੇ ਭਾਈ ਸਾਹਿਬ ਕਹਿੰਦੇ, ਭਾਈ ਨਿਰਜਤਨ ਔਰ ਸਹਿਜੇ, ਕੋਈ ਵਿਸ਼ੇਸ਼ ਯੁਗਤੀਆਂ ਢੰਗ ਤਰੀਕੇ ਨਹੀਂ ਬਣਾਉਣੇ, ਯੋਗੀਆਂ ਦੀ ਤਰ੍ਹਾਂ ਵੱਖ ਵੱਖ ਰੂਪ ਨਹੀਂ ਇਸ ਜਾਪ ਨੂੰ ਦੇਣਾ। ਸਹਿਜ ਵਿੱਚ ਹੀ ਮੇਰੇ ਸਤਿਗੁਰੂ ਜੀ ਨੇ ਹਰ ਕਾ ਬਲੋਭ ਨਾ ਬਲੋਭੋ ਮੇਰੇ ਭਾਈ, ਸਹਿਜ ਬਲੋਭੋ ਜੈਸੇ ਤੱਤ ਨਾ ਜਾਈ। ਇਸ ਤਰ੍ਹਾਂ ਸਹਿਜੇ ਹੀ ਇਸ ਵਾਹਿਗੁਰੂ ਮੰਤਰ ਦਾ ਸਾਰਿਆਂ ਨੇ ਜਾਪ ਕਰਨਾ। ਸੋ ਸਾਧ ਸੰਗਤ ਜੀ, ਐਸੀ ਮਹਾਨ ਬਖਸ਼ਿਸ਼ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਅੱਜ ਕਰ ਰਹੇ ਹੈ। ਆਪ ਸੰਗਤਾਂ ਮਨ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੋ।
ਵਾਹੋ ਵਾਹੋ ਸੇ ਜਨ ਸਦਾ ਕਰਹ,
ਉਹ ਜਨ ਉਹ ਪਿਆਰੇ, ਜਨ ਦਾ ਅਰਥ ਹੁੰਦਾ ਦਾਸ, ਗੁਰੂ ਦਾ ਦਾਸ, ਗੁਰੂ ਦਾ ਸਿੱਖ, ਗੁਰੂ ਦਾ ਪਿਆਰਾ, ਜਿਹੜਾ ਸਤਿਗੁਰਾਂ ਦੇ ਦਰ ਤੋਂ ਅੰਮ੍ਰਿਤ ਛਕ ਕੇ ਮੂਲ ਮੰਤਰ ਗੁਰਮੰਤਰ ਦੀ ਦਾਤ ਪ੍ਰਾਪਤ ਕਰਦਾ ਹੈ, ਉਹ ਫਿਰ ਸਦਾ ਵਾਸਤੇ ਹਮੇਸ਼ਾ ਵਾਸਤੇ ਜੋ ਵਾਹੋ ਅਸਚਰਜ ਸਰੂਪ ਪਰਮੇਸ਼ਰ ਹੈ ਨਾ, ਉਸ ਵਾਹਿਗੁਰੂ ਦਾ ਜੋ ਸਰੂਪ ਹੈ, ਉਸ ਦਾ ਜਿਹੜਾ ਨਾਮ ਹੈ ਨਾ ਵਾਹਿਗੁਰੂ, ਉਸ ਵਾਹਿਗੁਰੂ ਦਾ ਨਾਮ ਸਦਾ ਹੀ ਉਹ ਜਪਦੇ ਹੈ। ਉਠਤ ਬੈਠਤ ਹਰ ਹਰ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਗੁਰਸਿੱਖ ਨੂੰ ਨਾਮ ਜਪਣ ਦਾ ਕੀ ਹੁਕਮ ਹੈ? ਆਪਾਂ ਕਈ ਵਾਰੀ ਸਤਿਗੁਰੂ ਦਾ ਦਰ ਛੱਡ ਕੇ ਐਵੇਂ ਦੇਹ ਧਾਰੀਆਂ ਦੇ ਦਰਾਂ 'ਤੇ ਤੁਰੇ ਫਿਰਦੇ ਹਾਂ, ਔਰ ਭੁੱਲੇ ਭਟਕੇ ਸਿੱਖ ਅਗਿਆਨੀ ਦੇਹ ਧਾਰੀਆਂ ਕੋਲੋਂ ਜਾ ਕੇ ਕਹਿੰਦੇ ਜੀ ਸਾਨੂੰ ਨਾਮ ਦਿਓ। ਕਲਗੀਧਰ ਪਾਤਸ਼ਾਹ ਨੇ ਆਪਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਜਾਂ ਪਿਆਰਿਆਂ ਦੁਆਰਾ ਜੋ ਨਾਮ ਦੀ ਦਾਤ ਬਖਸ਼ੀ ਹੈ, ਇਸ ਨਾਲੋਂ ਵੱਡਾ ਨਾਮ ਕਿੱਥੋਂ ਮਿਲੇਗਾ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਦੁਨੀਆਂ ਦੇ ਧਰਮ ਸਾਰੇ ਸਾਡੇ ਲਈ ਸਨਮਾਨਯੋਗ ਹਨ, ਪਰ ਸਾਧ ਸੰਗਤ ਜੀ ਤੁਸੀਂ ਨਿਰਣਾ ਕਰ ਲਿਓ, ਕਿਤੇ ਵੀ ਹਰ ਧਰਮ ਦੇ ਵਿੱਚ ਜਾ ਕੇ ਜੋ ਮੂਲ ਮੰਤਰ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕਰ ਦਿੱਤਾ, ਜੋ ਗੁਰਮੰਤਰ ਬਖਸ਼ਿਸ਼ ਕਰ ਦਿੱਤਾ, ਐਸਾ ਮੂਲ ਮੰਤਰ ਐਸਾ ਗੁਰਮੰਤਰ ਦੁਨੀਆਂ ਦੇ ਕਿਸੇ ਧਰਮ ਕੋਲੇ ਵੀ ਨਹੀਂ, ਕਿਸੇ ਵੀ ਧਰਮ ਕੋਲੇ ਨਹੀਂ। ਬੜੀਆਂ ਇਸ ਨਾਮ ਦੀਆਂ ਬਰਕਤਾਂ ਹਨ। ਮੂਲ ਮੰਤਰ ਗੁਰਮੰਤਰ ਦਾ ਅਭਿਆਸੀ ਸੰਸਾਰ ਦੀ ਹਰ ਦਾਤ ਨੂੰ ਵੀ ਪ੍ਰਾਪਤ ਕਰ ਲੈਂਦਾ, ਔਰ ਭਾਈ ਸਤਿਗੁਰਾਂ ਦੇ ਵਿੱਚ ਵੀ ਅਭੇਦ ਹੋ ਜਾਂਦਾ। ਦੁਨੀਆਂ ਦੇ ਮੰਤਰ ਜਪ ਕੇ ਕੋਈ ਨਿਰਵੈਰ ਨਹੀਂ ਹੋਇਆ ਦੇਖਿਆ, ਕੋਈ ਨਿਰਭਉ ਨਹੀਂ ਹੋਇਆ ਦੇਖਿਆ, ਕਿਸੇ ਨੇ ਕਾਲ ਤੋਂ ਜਿੱਤ ਨਹੀਂ ਪ੍ਰਾਪਤ ਕੀਤੀ, ਕੋਈ ਜੂਨਾਂ ਤੋਂ ਨਹੀਂ ਬਚਿਆ, ਪਰ ਮੂਲ ਮੰਤਰ ਦਾ ਜਾਪਕ, ਮੂਲ ਮੰਤਰ ਦਾ ਅਭਿਆਸੀ ਨਿਰਭਉ ਹੋਇਆ ਵੀ ਦੇਖਿਆ, ਨਿਰਵੈਰ ਵੀ ਹੋਇਆ ਦੇਖਿਆ, ਕਾਲ ਦਾ ਵੀ ਭੈ ਉਹਨਾਂ ਦੇ ਨੇੜੇ ਨਹੀਂ ਕਦੇ ਦੇਖਿਆ, ਔਰ ਜੂਨਾਂ ਦੇ ਚੱਕਰ ਵਿੱਚ ਵੀ ਨਹੀਂ ਉਹ ਮੁੜ ਕੇ ਕਦੇ ਆਇਆ। ਇਸ ਕਰਕੇ ਸਾਧ ਸੰਗਤ ਜੀ, ਆਪਾਂ ਐਡੇ ਮਹਾਨ ਸਤਿਗੁਰੂ ਦਾ ਦਰ ਛੱਡ ਕੇ ਕਿਉਂ ਹੋਰ ਥਾਵਾਂ 'ਤੇ ਭਟਕਦੇ ਫਿਰੀਏ? ਕਮੀ ਸਾਡੇ ਵਿੱਚ ਕੀ ਹੈ ਕਿ ਅਸੀਂ ਸਤਿਗੁਰੂ ਜੀ ਦੇ ਨਾਮ ਨੂੰ ਕਮਾ ਨਹੀਂ ਸਕਦੇ? ਮੂਲ ਮੰਤਰ ਦੇ ਅਭਿਆਸੀ ਬਣੀਏ, ਵਾਹਿਗੁਰੂ ਮੰਤਰ ਦੇ ਅਭਿਆਸੀ ਬਣੀਏ, ਜਿੰਨਾ ਹੋ ਸਕੇ ਹਰ ਗੁਰਸਿੱਖ ਪੰਜ ਬਾਣੀਆਂ ਦਾ ਨਿਤਨੇਮ ਕਰੇ, ਮੂਲ ਮੰਤਰ ਦਾ ਵਾਹਿਗੁਰੂ ਮੰਤਰ ਦਾ ਅਭਿਆਸ ਕਰੇ, ਅਤੇ ਕਿਤੇ ਭਟਕਣ ਦੀ ਲੋੜ ਨਹੀਂ। ਜੋ ਸਤਿਗੁਰੂ ਜੀ ਦੇ ਇਸ ਨਾਮ ਦੀ ਕਮਾਈ ਕਰਨ ਵਾਲਾ ਗੁਰਮੁਖ ਹੈ, ਉਹ ਇਸ ਨਾਮ ਵਿੱਚੋਂ ਹੀ ਸਾਰੀਆਂ ਦਾਤਾਂ ਪ੍ਰਾਪਤ ਕਰ ਲੈਂਦਾ। ਇਸ ਕਰਕੇ ਸਾਧ ਸੰਗਤ ਜੀ, ਨਾਨਕ ਵਾਹ ਵਾਹ ਜੋ ਕਰੈ, ਜਿਹੜਾ ਉਹ ਅਸਚਰਜ ਸਰੂਪ ਵਾਹਿਗੁਰੂ ਗੁਰਮੰਤਰ ਦਾ ਨਾਮ ਜਪਦਾ ਹੈ, ਸਦਾ ਇਸ ਨਾਮ ਨੂੰ ਉਚਾਰਨ ਕਰਦਾ ਹੈ,
ਜਿਨ ਕੋ ਆਪੇ ਦੇ ਬੁਝਾਏ,
ਜਿਨ੍ਹਾਂ ਨੂੰ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ, ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ, ਆਪ ਦਸਾਂ ਸਤਿਗੁਰਾਂ ਨੇ ਇਹ ਨਾਮ ਦੀ ਦਾਤ ਦੇ ਕਰਕੇ ਬੁਝਾਏ, ਇਹ ਨਾਮ ਜਪਣ ਦੀ ਸੋਝੀ ਦੇ ਦਿੱਤੀ ਹੈ, ਸੋਝੀ ਗਿਆਤ ਕਰਾ ਦਿੱਤੀ ਹੈ, ਉਹਨਾਂ ਉੱਤੇ ਕੀ ਬਖਸ਼ਿਸ਼ ਹੁੰਦੀ ਹੈ। ਵਾਹ ਵਾਹ ਕਰੈ, ਵਾਹ ਵਾਹ ਸੇਜਨ ਸਦਾ ਕਰੈ, ਜਿਹੜੇ ਜਨ ਸੇਵਕ ਬਣ ਕੇ ਦਾਸਾ ਭਾਵ ਧਾਰ ਕੇ ਨਿਮਰਤਾ ਦੇ ਨਾਲ ਇਹ ਵਾਹਿਗੁਰੂ ਮੰਤਰ ਦਾ ਜਾਪ ਕਰਦੇ ਹੈ, ਵਾਹ ਵਾਹ ਪਰਮੇਸ਼ਰ ਦਾ ਨਾਮ ਉਹਦੀ ਕੀਰਤੀ ਅੱਠੇ ਪੈਰ ਕਰਦੇ ਹੈ, ਉਹਨਾਂ ਨੂੰ ਆਪਣੇ ਸਰੂਪ ਦਾ ਗਿਆਨ ਵੀ ਕਰਾ ਦਿੰਦਾ, ਆਪਣੀ ਅਭੇਦਤਾ ਵੀ ਬਖਸ਼ ਦਿੰਦਾ ਹੈ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਐਸੀ ਉਹ ਕਿਰਪਾ ਵੀ ਕਰ ਦਿੰਦਾ, ਆਪਣੇ ਸਰੂਪ ਦੀ ਸੋਝੀ ਵੀ ਕਰਾ ਦਿੰਦਾ ਹੈ।
ਵਾਹੋ ਵਾਹੋ ਕਰਤਿਆ ਮਨ ਨਿਰਮਲ ਹੋਵੇ,
ਸਵਾਲ ਕਰ ਦਿੰਦਾ ਗੁਰਮੁਖ ਜੀ, ਨਿਤਨੇਮ ਕਰੀਦਾ ਮਨ ਨਹੀਂ ਲੱਗਦਾ, ਸੁਖਮਨੀ ਸਾਹਿਬ ਕਰੀਦਾ ਮਨ ਨਹੀਂ ਲੱਗਦਾ, ਆਸਾ ਜੀ ਦੀ ਵਾਰ ਪੜ੍ਹੀ ਦੀ ਹੈ ਮਨ ਨਹੀਂ ਲੱਗਦਾ, ਸਿਮਰਨ ਕਰੀਦਾ ਮਨ ਪਤਾ ਨਹੀਂ ਕਿੱਥੇ ਕਿੱਥੇ ਭਟਕ ਜਾਂਦਾ। ਸਤਿਗੁਰੂ ਜੀ ਕਹਿੰਦੇ ਵਾਹ ਵਾਹ ਕਰੈ, ਵਾਹ ਵਾਹ ਕਰਤਿਆ ਮਨ ਨਿਰਮਲ ਹੋਵੇ, ਕਹਿੰਦੇ ਤੂੰ ਉਸ ਅਸਚਰਜ ਸਰੂਪ ਜੋ ਚੇਤਨ ਸਰੂਪ ਵਾਹਿਗੁਰੂ ਹੈ, ਉਸ ਵਾਹਿਗੁਰੂ ਦੇ ਗੁਰਮੰਤਰ ਦਾ ਨਾਮ ਜਪੋ, ਜਦੋਂ ਤੂੰ ਕਰੇਗਾ ਨਾ ਲਗਾਤਾਰ ਕਰੇਗਾ, ਇਹ ਨਹੀਂ ਇੱਕ ਦਿਨ ਕਰ ਲਿਆ ਦਸ ਦਿਨ ਕੀਤਾ ਹੀ ਨਾ। ਨਿਤਨੇਮ ਦਾ ਮਤਲਬ ਹੈ ਨਿਤਾ ਪ੍ਰਤੀ, ਹਰ ਗਰਮੀ ਸਰਦੀ ਹਰ ਔਖ ਸੌਖ ਵਿੱਚ ਸੌ ਕੰਮ ਛੱਡ ਕੇ ਵੀ। ਗੁਰਮੁਖਾਂ ਦਾ ਇਹ ਮਤ ਹੈ ਕਿ ਮਨੁੱਖ ਨੂੰ ਹਜ਼ਾਰ ਕੰਮ ਛੱਡ ਕੇ ਵੀ ਜਦੋਂ ਲੰਗਰ ਦਾ ਸਮਾਂ ਹੋਏ ਤਾਂ ਪ੍ਰਸ਼ਾਦਾ ਵਕਤ ਸਿਰ ਛਕਣਾ ਚਾਹੀਦਾ, ਔਰ ਫਿਰ ਲੱਖਾਂ ਕੰਮ ਛੱਡ ਕੇ ਆਪਣੀ ਦਸਾ ਨਹੁੰ ਦੀ ਧਰਮ ਦੀ ਕਿਰਤ ਵੀ ਕਰਨੀ ਚਾਹੀਦੀ ਹੈ, ਔਰ ਅਨੰਤ ਕੰਮਾਂ ਨੂੰ ਛੱਡ ਕੇ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ। ਇਸ ਕਰਕੇ ਭਾਈ ਵਾਹਿਗੁਰੂ ਵਾਹਿਗੁਰੂ ਕਰਦਿਆਂ ਹੋਇਆਂ ਮਨ ਨਿਰਮਲ ਹੋ ਜਾਏਗਾ। ਜਿੰਨਾ ਚਿਰ ਮਨ ਨਿਰਮਲ ਨਹੀਂ ਨਾ, ਉਨਾ ਚਿਰ ਮਨ ਟਿਕਦਾ ਨਹੀਂ ਹੈ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਜਿੰਨਾ ਚਿਰ ਮਨ ਮੈਲ ਨਾਲ ਭਰਿਆ ਹੋਇਆ ਉਨਾ ਚਿਰ ਮਨ ਨਹੀਂ ਟਿਕਦਾ, ਮਨ ਅਕਾਗਰ ਨਹੀਂ ਹੁੰਦਾ, ਕਿਉਂਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ, ਖਨਲੀ ਧੋਤੀ ਉਜਲੀ ਨਾ ਹੋਵੀ, ਜੇ ਸੌ ਧੋਵਣ ਪਾਹੋ। ਕੋਹਲੂ ਨੂੰ ਸਾਫ਼ ਕਰਨ ਵਾਲਾ ਜਿਹੜਾ ਵਸਤਰ ਹੁੰਦਾ ਉਹਦੇ ਵਿੱਚ ਇੰਨੀ ਮੈਲ ਥਿੰਦੇ ਨਾਲ ਜੰਮ ਜਾਂਦੀ ਹੈ ਕਿ ਸੌ ਧੋ ਪਾਈਏ ਤਾਂ ਵੀ ਉਹ ਉੱਜਲ ਨਹੀਂ ਹੁੰਦਾ, ਚਿੱਟਾ ਨਹੀਂ ਹੁੰਦਾ। ਇਸੇ ਤਰ੍ਹਾਂ ਮਨ ਦੀ ਹਾਲਤ ਹੈ। ਮਹਾਰਾਜ ਕਹਿੰਦੇ ਭਾਈ ਜਦੋਂ ਉਹ ਧੋਪੈ ਨਾਵੈ ਕੈ ਰੰਗ, ਵਾਹਿਗੁਰੂ ਨਾਮ ਨਾਲ ਜਦੋਂ ਪ੍ਰੇਮ ਕਰੇਗਾ ਨਾ, ਫਿਰ ਜਨਮਾਂ ਜਨਮਾਂ ਦੀ ਪਾਪਾਂ ਦੀ ਮੈਲ ਧੋਤੀ ਜਾਏਗੀ, ਮਨ ਐਨ ਨਿਰਮਲ ਹੋ ਜਾਂਦਾ, ਮਲ ਤੋਂ ਮੈਲ ਤੋਂ ਰਹਿਤ ਹੋ ਜਾਂਦਾ। ਮਲ ਵਿਖੇਪ ਔਰ ਅਵਰਨ, ਇਹ ਸਾਰੀਆਂ ਮੈਲਾਂ ਦੂਰ ਹੋ ਜਾਂਦੀਆਂ ਹਨ। ਮਲ ਦੋਸ਼ ਸਾਧ ਸੰਗਤ ਜੀ ਸੇਵਾ ਕਰਕੇ ਦੂਰ ਹੁੰਦਾ, ਵਿਖੇਪ ਜਿਹੜਾ ਵਿਖੇਪ ਦੋਸ਼ ਹੈ ਇਹ ਉਪਾਸ਼ਨਾ ਭਗਤੀ ਕਰਨ ਦੇ ਨਾਲ, ਅਵਰਨ ਗਿਆਨ ਦੇ ਨਾਲ, ਅਗਿਆਨ ਦਾ ਪਰਦਾ ਪ੍ਰਭੂ ਦੇ ਗਿਆਨ ਨਾਲ ਚੁੱਕਿਆ ਜਾਂਦਾ। ਇਸ ਕਰਕੇ ਗੁਰੂ ਘਰ ਵਿੱਚ ਸੇਵਾ ਔਰ ਸਿਮਰਨ ਹੈ, ਜਿਹਦਾ ਮਨ ਨਾ ਲੱਗੇ ਬਾਣੀ ਵਿੱਚ ਉਹ ਸੇਵਾ ਕਰੇ, ਜੋੜੇ ਝਾੜੇ ਬਰਤਨ ਮਾਂਜੇ ਝਾੜੂ ਦੇਵੇ, ਜਿੰਨੀ ਸੇਵਾ ਕਰੇਗਾ ਓਨਾ ਹੀ ਮਨ ਨਿਰਮਲ ਹੋਏਗਾ। ਜਦੋਂ ਮਨ ਟਿਕਣ ਲੱਗ ਜਾਏ ਫਿਰ ਉਸ ਦਾ ਅਭਿਆਸ ਕਰੇ ਜਿੰਨਾ ਵੀ ਹੋ ਸਕੇ। ਜਦੋਂ ਅਭਿਆਸ ਐਨ ਪਰਪੱਕ ਹੋ ਗਿਆ, ਖੋਲ ਕਪਟ ਗੁਰਮੇਲੀਆ ਨਾਨਕ ਹਰ ਸੰਗਮੀਤ, ਫਿਰ ਸਤਿਗੁਰੂ ਕਿਰਪਾ ਦਾ ਹੱਥ ਰੱਖੇ ਆਪਣੇ ਵਿੱਚ ਗੁਰਸਿੱਖ ਨੂੰ ਭੇਦ ਕਰਕੇ ਆਪਣੇ ਸਰੂਪ ਦਾ ਗਿਆਨ ਬਖਸ਼ਿਸ਼ ਕਰ ਦਿੰਦੇ ਹਨ। ਉਹ ਭਾਈ ਵਾਹਿਗੁਰੂ ਵਾਹਿਗੁਰੂ ਮੰਤਰ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਇਹ ਗੁਰਸਿੱਖ ਤੇਰਾ ਮਨ ਵੀ ਮੈਲਾਂ ਤੋਂ ਰਹਿਤ ਹੋ ਜਾਏਗਾ, ਰਾਗ ਦੁਵੇਸ਼ ਦੀ ਮੈਲ ਨਹੀਂ ਰਹੇਗੀ, ਵਿਸ਼ਿਆਂ ਦੀ ਮੈਲ ਨਹੀਂ ਰਹੇਗੀ, ਸਾਰੀਆਂ ਮੈਲਾਂ ਤੋਂ ਰਹਿਤ ਹੋ ਕੇ ਨਿਰਮਲ ਉੱਜਲ ਹੋ ਜਾਏਗਾ।
ਹਉਮੈ ਵਿੱਚ ਹੋ ਜਾਏ,
ਜਿਹੜੀ ਹਉਮੈ ਪਈ ਹੋਈ ਹੈ ਨਾ, ਇਹ ਵੀ ਤੇਰੇ ਵਿੱਚੋਂ ਦੂਰ ਹੋ ਜਾਏਗੀ। ਜਬ ਹਮ ਹੋਤੇ ਤਬ ਤੂੰ ਨਾਹੀਂ, ਹਉਮੈ ਕਰਕੇ ਰੱਬ ਤੋਂ ਦੂਰ ਹੈ ਨਾ ਆਪਾਂ, ਜਦੋਂ ਹਉਮੈ ਚਲੀ ਗਈ ਫਿਰ ਪਰਮੇਸ਼ਰ ਦਾ ਵੀ ਮਿਲਾਪ ਹੈ। ਇਸ ਕਰਕੇ ਹਉਮੈ ਵੀ ਤੇਰੀ ਵਿੱਚੋਂ ਦੂਰ ਹੋ ਜਾਏਗੀ, ਨਿਵਿਰਤ ਹੋ ਜਾਏਗੀ।
ਵਾਹੋ ਵਾਹੋ ਗੁਰਸਿੱਖ ਜੋ ਨਿਤ ਕਰੇ,
ਜਿਹੜੇ ਗੁਰੂ ਦੇ ਸਿੱਖ ਵਾਹਿਗੁਰੂ ਵਾਹਿਗੁਰੂ ਮੰਤਰ ਦਾ ਜਾਪ ਹਮੇਸ਼ਾ ਕਰਦੇ ਹੈ। ਸਤਿਸੰਗ ਜੀ ਬਾਬੂ ਤੇਜਾ ਸਿੰਘ ਪਸੌੜੀਆ ਹੋਇਆ, ਉਹਨੇ ਵਾਹਿਗੁਰੂ ਗੁਰਮੰਤਰ ਉੱਤੇ ਇੱਕ ਪੁਸਤਕ ਲਿਖੀ। ਉਹਨੇ ਬੜਾ ਵੱਡਾ ਭੁਲੇਖਾ ਪੈਦਾ ਕੀਤਾ ਸੀ ਸੰਗਤਾਂ ਦੇ ਵਿੱਚ, ਕਹਿੰਦਾ ਵਾਹਿਗੁਰੂ ਵਾਹ ਵਾਹ ਹਾਹੇ ਨੂੰ ਸਿਹਾਰੀ ਨਹੀਂ, ਅਖੇ ਵਾਹਿਗੁਰੂ ਗੁਰਮੰਤਰ ਹੈ, ਵਾਹਿਗੁਰੂ ਵਾਹਿਗੁਰੂ ਕਹੋ, ਵਾਹਿਗੁਰੂ ਨਹੀਂ ਹੈ। ਸਾਧ ਸੰਗਤ ਜੀ ਬਹੁਤ ਵੱਡਾ ਉਹਨੇ ਭੁਲੇਖਾ ਪੈਦਾ ਕੀਤਾ ਸੀ। ਔਰ ਇਹ ਪੰਕਤੀ ਦੇ ਅਰਥ ਉਸਨੇ ਕਿਵੇਂ ਕਰ ਦਿੱਤੇ, ਕਹਿੰਦਾ ਪਹਿਲਾਂ ਵਾਹੇ ਅਲੱਗ ਕਰਕੇ ਨਾ, ਦੂਸਰਾ ਗੁਰ ਦੇ ਨਾਲ ਵਾਹੇ ਜੋੜ ਕੇ ਵਾਹੋ ਗੁਰ ਸਿੱਖ ਜੋ ਨਿਤ ਕਰੇ। ਆਪਣੀ ਮਰਜ਼ੀ ਨਾਲ ਹੀ ਗੁਰਬਾਣੀ ਦੀ ਇਹਨਾਂ ਪੰਕਤੀਆਂ ਨੂੰ ਆਪ ਹੀ ਬਦਲ ਲਿਆ। ਬੜੀਆਂ ਖੁਨਾਮੀਆਂ ਉਸ ਵਿਅਕਤੀ ਨੇ ਕੀਤੀਆਂ ਔਰ ਉਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਛਕਿਆ ਗਿਆ। ਸੋ ਐਸੇ ਲੋਕ ਜਿਹੜੇ ਭੁਲੇਖਾ ਪਾਉਂਦੇ ਹੈ ਕਿ ਗੁਰਮੰਤਰ ਦੀ ਵਿਆਖਿਆ ਜਾਂ ਗੁਰਮੰਤਰ ਦਾ ਉਚਾਰਨ ਅਲੱਗ ਅਲੱਗ ਦੱਸਦੇ ਹੈ, ਉਹਨਾਂ ਤੋਂ ਵੀ ਅੱਜ ਸਾਵਧਾਨ ਰਹਿਣ ਦੀ ਲੋੜ ਹੈ। ਐਸੇ ਲੋਕ ਅੱਜ ਵੀ ਹਨ ਜੋ ਭੁਲੇਖੇ ਖੜ੍ਹੇ ਕਰ ਰਹੇ ਹੈ, ਕਦੇ ਅਮਰ ਦੀ ਮਰਯਾਦਾ ਉੱਤੇ, ਕਦੇ ਮੂਲ ਮੰਤਰ 'ਤੇ, ਕਦੇ ਵਾਹਿਗੁਰੂ ਮੰਤਰ 'ਤੇ, ਕਦੇ ਸਾਡੀ ਸਤਿਗੁਰਾਂ ਦੀ ਪਾਵਨ ਧੁਰਕੀ ਬਾਣੀ 'ਤੇ, ਕਦੇ ਇਤਿਹਾਸ 'ਤੇ, ਸਾਡੀਆਂ ਪਰੰਪਰਾਵਾਂ ਉੱਤੇ। ਉਹਨਾਂ ਤੋਂ ਸਾਵਧਾਨ ਰਹਿਣ ਦੀ ਹਮੇਸ਼ਾ ਲੋੜ ਹੈ। ਸੋ ਭਾਈ ਵਾਹਿਗੁਰੂ 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 13 ਵੇਰੀ ਭੱਟਾਂ ਦੇ ਸਵਈਆਂ ਵਿੱਚ ਆਇਆ। ਸੋ ਇਸ ਕਰਕੇ ਸਮਾਂ ਆਗਿਆ ਨਹੀਂ ਦਿੰਦਾ, ਵਾਹੋ ਵਾਹੋ ਗੁਰਸਿੱਖ ਜੋ ਨਿਤ ਕਰੇ। ਜਿਹੜਾ ਗੁਰਸਿੱਖ ਗੁਰੂ ਦਾ ਪਿਆਰਾ ਹੈ, ਉਹ ਜੋ ਨਿਤ ਹਮੇਸ਼ਾ ਹੀ ਵਾਹਿਗੁਰੂ ਮੰਤਰ ਦਾ ਜਾਪਕ ਹੈ, ਵਾਹਿਗੁਰੂ ਮੰਤਰ ਦਾ ਜਾਪ ਕਰਦਾ ਹੈ,
ਸੋ ਮਨ ਚਿੰਦਿਆ ਫਲ ਪਾਏ।
ਜੋ ਮਨ ਵਿੱਚ ਚਿਤ ਬਲਵੇ ਨਾ, ਜੋ ਉਹਦੇ ਮਨ ਵਿੱਚ ਫੁਰਨਾ ਆ ਜਾਏ, ਉਹੀ ਫਲ ਉਹੀ ਦਾਤ ਉਹਨੂੰ ਪ੍ਰਾਪਤ ਹੋ ਜਾਂਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਸੰਗ ਜੀ, ਇਸ ਵਾਹਿਗੁਰੂ ਨਾਮ ਦਾ ਇੰਨਾ ਵੱਡਾ ਫਲ ਹੈ। ਐਵੇਂ ਹੀ ਲੋਕਾਂ ਕੋਲੇ, ਦੇਹ ਧਾਰੀਆਂ ਕੋਲੇ, ਟੂਣੇ ਟਾਮਣ ਵਾਲਿਆਂ ਕੋਲੇ ਤੁਰੇ ਫਿਰਦੇ ਆ, ਸਾਨੂੰ ਆਹ ਕਰ ਦਿਓ ਆਹ ਕਰ ਦਿਓ। ਭਾਈ ਤੁਹਾਡੇ ਘਰ ਵਿੱਚ ਸਭ ਕੁਝ ਹੈ, ਆਪਣਾ ਦਰ ਐਸਾ ਮਹਾਨ ਛੱਡ ਕੇ ਦੂਜਿਆਂ ਦੇ ਦਰ 'ਤੇ ਭਟਕਦੇ ਫਿਰਨਾ, ਇਹ ਕੋਈ ਸਿਆਣਪ ਨਹੀਂ ਹੈ। ਇਸ ਕਰਕੇ ਸਤਿਗੁਰੂ ਫਰਮਾਨ ਕਰਦੇ ਹੈ ਕਿ ਜਿਹੜਾ ਗੁਰਸਿੱਖ ਨਿਤਾ ਪ੍ਰਤੀ ਵਾਹਿਗੁਰੂ ਨਾਮ ਦਾ ਜਾਪ ਕਰਦਾ, ਭਾਈ ਮਨ ਇੱਛਤ ਸਾਰੇ ਫਲ, ਧਰਮ ਅਰਥ ਕਾਮ, ਇਹ ਸਾਰੀਆਂ ਦਾਤਾਂ ਉਹਨਾਂ ਨੂੰ ਪ੍ਰਾਪਤ ਹੋ ਜਾਂਦੀਆਂ ਹਨ। ਮਨ ਵਿੱਚ ਹੀ ਫੁਰਨਾ ਲੈ ਆਵੇ, ਅਭਿਆਸੀ ਦੇ ਹਿਰਦੇ ਵਿੱਚ ਜਦੋਂ ਨਾਮ ਵਸ ਜਾਂਦਾ, ਅਭਿਆਸੀ ਗੁਰਮੁਖਾਂ ਦਾ ਇਹ ਕਥਨ ਹੈ, ਕਹਿੰਦੇ ਉਹ ਮਨ ਵਿੱਚ ਜੇ ਕੋਈ ਉਹਨਾਂ ਦੇ ਸੁਤੇ ਫੁਰਨਾ ਪਰਉਪਕਾਰ ਦਾ ਆ ਜਾਏ ਨਾ, ਉਹ ਤੁਰੰਤ ਗੁਰੂ ਸਾਹਿਬ ਪੂਰਾ ਕਰ ਦਿੰਦੇ ਆ, ਐਸੀ ਕਿਰਪਾ ਹੋ ਜਾਂਦੀ। ਸੋ ਸਾਧ ਸੰਗਤ ਜੀ, ਜਿਹੜਾ ਭਾਈ ਨਿਤਾ ਪ੍ਰਤੀ ਵਾਹਿਗੁਰੂ ਨਾਮ ਦਾ ਜਾਪ ਕਰਦਾ ਨਾ, ਉਹਨੂੰ ਮਨ ਇੱਛਤ ਦਾਤਾਂ ਵੀ ਸਾਰੇ ਫਲ ਵੀ ਪ੍ਰਾਪਤ ਹੋ ਜਾਂਦੇ ਆ।
ਵਾਹੋ ਵਾਹੋ ਕਰਹਿ ਸੇ ਜਨ ਸੋਹਣੇ,
ਜਿਹੜੇ ਜਨ ਪਿਆਰੇ ਚਰਚ ਸਰੂਪ ਚੇਤਨ ਸਰੂਪ ਵਾਹਿਗੁਰੂ ਦਾ ਨਾਮ ਜਪਦੇ ਹੈ, ਉਹ ਭਾਈ ਇਸ ਲੋਕ ਵਿੱਚ ਵੀ ਪ੍ਰਲੋਕ ਦੇ ਵਿੱਚ ਵੀ ਸੋਹਣੇ ਸੋਭਨੀਕ ਹਨ।
ਹਰ ਤਿਨਕੈ ਸੰਗ ਮਿਲਾਏ,
ਹਰੀ ਵਾਹਿਗੁਰੂ ਪਰਮੇਸ਼ਰ ਉਹਨਾਂ ਦੇ ਨਾਲ ਹਮੇਸ਼ਾ ਵਾਸਤੇ ਮਿਲਿਆ ਰਹਿੰਦਾ, ਭਾਵ ਉਹਨਾਂ ਵਿੱਚ ਹੀ ਵਰਤਦਾ, ਇੱਕਮਿਕ ਹੋ ਕੇ ਉਹਨਾਂ ਦਾ ਸਾਥੀ ਬਣ ਕੇ ਉਹਨਾਂ ਦੀ ਸਹਾਇਤਾ ਕਰਦਾ ਹੈ।
ਵਾਹੋ ਵਾਹੋ ਹਿਰਦਾ ਉਚਰਾ,
ਗੁਰਸਿੱਖ ਜਿੱਥੇ ਤੇਰਾ ਹਿਰਦਾ ਸਥਾਨ ਹੈ, ਅੰਤਹਿ ਕਰਨ ਹੈ, ਮਨ ਬੁੱਧ ਚਿੱਤ ਜਿਹਨੂੰ ਕਿਹਾ ਜਾਂਦਾ, ਉੱਥੇ ਹਿਰਦੇ ਵਿੱਚ ਵੀ ਬਿਰਤੀ ਨੂੰ ਧਿਆਨ ਲਾ ਕੇ ਉੱਥੇ ਵੀ ਵਾਹਿਗੁਰੂ ਮੰਤਰ ਦਾ ਜਾਪ ਕਰ। ਕਠਿਨ ਹੈ, ਪਹਿਲਾਂ ਗੁਰਮੁਖ ਰਸਨਾ ਨਾਲ ਜਪਦੇ ਹੈ, ਰਸਨਾ ਵਿੱਚ ਜਦੋਂ ਪਰਪੱਕ ਹੋ ਜਾਂਦਾ ਫਿਰ ਹਿਰਦੇ ਵਿੱਚ ਨਾਮ ਦਾ ਵਸ ਜਾਣਾ ਸੁਭਾਵਕ ਹੀ ਗੁਰੂ ਸਾਹਿਬ ਦੀ ਕਿਰਪਾ ਹੋ ਜਾਂਦੀ ਹੈ। ਇਸ ਕਰਕੇ ਹਿਰਦੇ ਵਿੱਚ ਵੀ ਕਹਿੰਦੇ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ।
ਮੁੱਖ ਹੋ ਪੀ ਵਾਹੋ ਵਾਹੋ ਕਰਿਓ,
ਮੁੱਖੋਂ ਰਸਨਾ ਤੋਂ ਜ਼ੁਬਾਨ ਤੋਂ ਵੀ ਵਾਹਿਗੁਰੂ ਵਾਹਿਗੁਰੂ ਕਰਿਆ ਕਰ ਹਮੇਸ਼ਾ ਵਾਸਤੇ।
ਨਾਨਕ ਵਾਹੋ ਵਾਹੋ ਜੋ ਕਰ ਹੈ,
ਜਿਹੜੇ ਭਾਈ ਧੰਨ ਗੁਰੂ ਅਮਰਦਾਸ ਜੀ ਫਰਮਾਨ ਕਰਦੇ ਹੈ, ਐਸੇ ਵਾਹਿਗੁਰੂ ਪਰਮੇਸ਼ਰ ਦੇ ਵਾਹਿਗੁਰੂ ਨਾਮ ਦਾ ਜਾਪ ਕਰਦੇ ਹੈ।
ਹੋ ਤਨ ਮਨ ਤਿੰਨ ਕਹੋ ਦਿਓ,
ਨਾਮ ਜਪਣ ਵਾਲਿਆਂ ਦਾ ਇੰਨਾ ਸਨਮਾਨ ਇੰਨਾ ਸਤਿਕਾਰ ਹੈ ਕਿ ਉਹਨਾਂ ਨੂੰ ਮਹਾਰਾਜ ਕਹਿੰਦੇ ਅਸੀਂ ਆਪਣਾ ਤਨ ਮਨ ਵੀ ਉਹਨਾਂ ਦੀ ਭੇਟਾ ਦੇਣਾ ਕਰਦੇ ਹਾਂ।
ਮਹੱਲਾ ਤੀਜਾ,
ਤੀਸਰੇ ਸਤਿਗੁਰੂ ਜੀ ਪਰਮ ਪਵਿੱਤਰ ਉਪਦੇਸ਼ ਬਖਸ਼ਦੇ ਹੈ।
ਵਾਹੋ ਵਾਹੋ ਸਾਹਿਬ ਸੱਚ ਹੈ,
ਉਹ ਵਾਹਿਗੁਰੂ ਪਰਮੇਸ਼ਰ ਜੀ ਦਾ ਨਾਮ ਵਾਹਿਗੁਰੂ ਮੰਤਰ ਹੈ ਨਾ, ਪਰਮੇਸ਼ਰ ਦਾ ਨਾਮ ਅਸਲੀ ਵਾਹਿਗੁਰੂ ਮੰਤਰ ਹੈ, ਜਿਹਦਾ ਵਾਹਿਗੁਰੂ ਨਾਮ ਹੈ ਐਸਾ ਜੋ ਵਾਹਿਗੁਰੂ ਹੈ ਉਹ ਸੱਚ ਸਰੂਪ ਹੈ, ਸਦਾ ਹੀ ਹਮੇਸ਼ਾ ਰਹਿਣ ਵਾਲਾ ਹੈ।
ਅੰਮ੍ਰਿਤ ਜਾ ਕਾ ਨਾਉ,
ਜਿਹਦਾ ਨਾਮ ਅੰਮ੍ਰਿਤ ਦੀ ਮਿਠਾਸ ਨਾਲ ਭਰਿਆ ਹੋਇਆ ਹੈ। ਫਰੀਦ ਸਾਹਿਬ ਜੀ ਨੇ ਕੈਸਾ ਸੁੰਦਰ ਨਾਮ ਦਾ ਰਸ, ਸੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ, ਐਸੀ ਨਾਮ ਵਿੱਚ ਮਿਠਾਸ ਹੈ। ਕੈਸੀ ਮਿਠਾਸ ਹੈ, ਵਿਕਾਰਾਂ ਦਾ ਜਿਹੜਾ ਕੌੜਾਪਣ, ਵਿਕਾਰਾਂ ਦੀ ਜਿਹੜੀ ਜ਼ਹਿਰ ਹੈ ਨਾ, ਉਸ ਨੂੰ ਨਾਸ਼ ਕਰਕੇ ਇਹ ਵਾਹਿਗੁਰੂ ਨਾਮ ਹਿਰਦੇ ਦੇ ਵਿੱਚ ਗੁਰਮੁਖਾਂ ਦੇ ਨਾਮ ਦਾ ਰਸ, ਨਾਮ ਦੀ ਮਿਠਾਸ ਭਰ ਦਿੰਦਾ, ਔਰ ਅੰਮ੍ਰਿਤ ਜਾ ਕਾ ਨਾਮ ਮ੍ਰਿਤੂ ਦੇ ਭੈ ਤੋਂ ਵੀ ਰਹਿਤ ਕਰ ਦਿੰਦਾ। ਐਸਾ ਇਹ ਨਾਮ ਅੰਮ੍ਰਿਤ ਵਰਗਾ ਮਿੱਠਾ ਮਿਠਾਸ ਬਖਸ਼ਣ ਵਾਲਾ ਹੈ, ਜੀਵਨ ਵਿੱਚ ਮਿਠਾਸ ਪੈਦਾ ਕਰ ਦਿੰਦਾ, ਵਿਕਾਰਾਂ ਦੀ ਕਣੱਤੜ ਨੂੰ ਦੂਰ ਕਰ ਦਿੰਦਾ ਹੈ। ਐਸਾ ਜੋ ਵਾਹਿਗੁਰੂ ਦਾ ਨਾਮ ਹੈ ਗੁਰਸਿੱਖਾ, ਉਸ ਦਾ ਅਭਿਆਸ ਕਰਿਆ ਕਰ।
ਜਿਨ ਸੇਵਿਆ ਤਿੰਨ ਫਲ ਪਾਇਆ,
ਜਿਨ੍ਹਾਂ ਨੇ ਇਸ ਨਾਮ ਨੂੰ ਜਪਿਆ ਇਹਦਾ ਅਭਿਆਸ ਕੀਤਾ ਉਹਨਾਂ ਨੂੰ ਸਾਰੇ ਫਲ ਪ੍ਰਾਪਤ ਹੋ ਗਏ। ਅਸਲੀ ਫਲ ਕੀ ਹੈ? ਬ੍ਰਹਮ ਗਿਆਨ ਰੂਪ ਫਲ, ਇਹ ਅਵਸਥਾ ਉਹਨਾਂ ਨੂੰ ਪ੍ਰਾਪਤ ਹੋ ਗਈ।
ਹੋ ਤਿੰਨ ਬਲਿਹਾਰੈ ਜਾਓ,
ਐਸੇ ਗੁਰਸਿੱਖ ਭਾਈ ਸਾਲੋ ਜੀ, ਬਾਬੇ ਆਦਮ ਪਾਏ, ਬਾਬਾ ਬੁੱਢਾ ਜੀ ਜੈਸੇ, ਐਸੇ ਮਹਾਂਪੁਰਖਾਂ ਤੋਂ ਮਹਾਰਾ ਕਹਿੰਦੇ ਅਸੀਂ, ਜਿਹਨਾਂ ਨੂੰ ਉਹ ਫਲ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਦਾ ਇਹ ਫਲ ਪ੍ਰਾਪਤ ਹੋ ਗਿਆ, ਅਸੀਂ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ।
ਵਾਹੋ ਵਾਹੋ ਗੁਣੀ ਨਿਧਾਨ ਹੈ,
ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਹਦਾ ਨਾਮ ਸਾਰੇ ਗੁਣਾਂ ਦਾ ਖਜ਼ਾਨਾ ਹੈ।
ਜਿਸ ਨੂੰ ਦੇ ਸੋ ਖਾਏ,
ਜਿਹੜਾ ਭਾਈ ਜਿਹਨਾਂ ਨੂੰ ਸਤਿਗੁਰਾਂ ਨੇ ਨਾਮ ਦੇ ਤਾ, ਜਿਹਨਾਂ ਨੇ ਇਸ ਨਾਮ ਨੂੰ ਪ੍ਰਾਪਤ ਕਰ ਲਿਆ, ਜਿਹਨਾਂ ਨੇ ਇਸ ਨਾਮ ਦੀ ਕਮਾਈ ਕੀਤੀ ਹੈ, ਉਹਨਾਂ ਨੂੰ ਸਤਿਗੁਰੂ ਮਹਾਰਾਜ ਜੀ ਇਹ ਸ਼ੁਭ ਗੁਣ ਖਾਏ ਨਾਮ ਧਾਰਨ ਕਰਨ ਵਾਸਤੇ ਉਹਨਾਂ ਨੂੰ ਸਾਰੇ ਸ਼ੁਭ ਗੁਣਾਂ ਦਾ ਖਜ਼ਾਨਾ ਬਖਸ਼ ਦਿੰਦੇ ਹੈ। ਨੌ ਨਿਧੀਆਂ 18 ਸਿੱਧੀਆਂ ਦਾ ਖਜ਼ਾਨਾ ਵੀ ਉਹਨਾਂ ਗੁਰਮੁਖਾਂ ਨੂੰ, ਨਾਮ ਜਪਣ ਵਾਲਿਆਂ ਨੂੰ ਵਰਤਣ ਵਾਸਤੇ ਸਤਿਗੁਰੂ ਬਖਸ਼ ਦਿੰਦੇ ਹੈ।
ਵਾਹੋ ਵਾਹੋ ਜਲ ਥਲ ਭਰਪੂਰ ਹੈ,
ਉਹ ਜਿਹੜਾ ਵਾਹਿਗੁਰੂ ਅਚਰਜ ਸਰੂਪ ਹੈ ਜਿਹਦਾ ਨਾਮ ਵਾਹਿਗੁਰੂ ਹੈ, ਰਹਿੰਦਾ ਕਿੱਥੇ ਹੈ? ਜਲਾਂ ਵਿੱਚ, ਥਲਾਂ ਵਿੱਚ, ਮਾਰੂ ਥਲਾਂ ਵਿੱਚ, ਹਰ ਥਾਂ 'ਤੇ, ਜਲ ਪ੍ਰੇਮੀਆਂ ਵਿੱਚ, ਜਲ ਸਾਧਕਾਂ ਵਿੱਚ, ਥਲ ਵਿਵਹਾਰਕ ਸੰਸਾਰੀਆਂ ਦੇ ਵਿੱਚ ਵੀ, ਹਰ ਥਾਂ 'ਤੇ ਭਰਪੂਰ ਪਰਿਪੂਰਨ ਵਿਆਪਕ ਹੈ।
ਗੁਰਮੁਖ ਪਾਇਆ ਜਾਏ,
ਉਹ ਗੁਰਮੁਖਾਂ ਨੇ ਮੁਖੀ ਸਤਿਗੁਰਾਂ ਤੋਂ ਇਹ ਨਾਮ ਦੀ ਦਾਤ ਨੂੰ ਭਾਈ ਪ੍ਰਾਪਤ ਕੀਤਾ ਹੈ, ਇਹ ਨਾਮ ਸਤਿਗੁਰਾਂ ਦੇ ਦਰ ਤੋਂ ਪ੍ਰਾਪਤ ਕੀਤਾ ਜਾਂਦਾ ਹੈ।
ਵਾਹੋ ਵਾਹੋ ਗੁਰਸਿੱਖ ਨਿਤ ਸਭ ਕਰੋ,
ਸਾਰੇ ਗੁਰਸਿੱਖੋ, ਸਤਿਗੁਰੂ ਜੀ ਦੀ ਆਗਿਆ ਕਿ ਸਾਰੇ ਗੁਰਸਿੱਖੋ ਹਮੇਸ਼ਾ ਹਮੇਸ਼ਾ ਨਿਤਨੇਮ ਤੋਂ ਇਲਾਵਾ ਵਾਹਿਗੁਰੂ ਮੰਤਰ ਦਾ ਜਾਪ ਅਤੇ ਅਭਿਆਸ ਹਮੇਸ਼ਾ ਹੀ ਕਰਿਆ ਕਰੋ
ਗੁਰ ਪੂਰੇ ਵਾਹੋ ਵਾਹੋ ਭਾਵ
ਪੂਰੇ ਸਤਿਗੁਰਾਂ ਨੂੰ ਵੀ ਇਹੋ ਹੀ ਵਾਹਿਗੁਰੂ ਮੰਤਰ ਪਾਉਂਦਾ ਭਾਵ ਪ੍ਰਵਾਨ ਹੈ ਇਹ ਮੰਤਰ ਗੁਰਮੰਤਰ ਸਤਿਗੁਰਾਂ ਦੇ ਦਰ ਤੇ ਪ੍ਰਵਾਨ ਨੀਕ ਹੈ ਜਿਹੜਾ ਇਹ ਵਾਹਿਗੁਰੂ ਮੰਤਰ ਹਮੇਸ਼ਾ ਕਰਦਾ ਪ੍ਰਵਾਨ ਗਣੀ ਸੇ ਹੀ ਆਏ ਸਫਲ ਤਿਨਾਂ ਕੇ ਕਾਮਾਂ ਉਹ ਪ੍ਰਵਾਨ ਹੋ ਜਾਂਦੇ ਸਤਿਗੁਰਾਂ ਦੀ ਦਰਗਾਹ ਵਿੱਚ
ਨਾਨਕ ਵਾਹੋ ਵਾਹੋ ਜੋ ਮਨ ਚਿਤ ਕਰੇ
ਜਿਹੜਾ ਭਾਈ ਗੁਰਮੁਖ ਧੰਨ ਗੁਰੂ ਅਮਰਦਾਸ ਜੀ ਕਹਿੰਦੇ ਮੇਰੇ ਵਾਹਿਗੁਰੂ ਦੇ ਨਾਮ ਵਾਹਿਗੁਰੂ ਮੰਤਰ ਨੂੰ ਮਨ ਦੁਆਰਾ ਚਿੱਤ ਦੁਆਰਾ ਕਦੇ ਭੁੱਲਦਾ ਨਹੀਂ ਚਿਤਵਣੀ ਦੇ ਵਿੱਚ ਜਿਹਨੇ ਵਸਾਇਆ ਹੋਇਆ ਹੈ ਮਨ ਚਿੱਤ ਦੁਆਰਾ ਜਿਹੜਾ ਇਹਦਾ ਅਭਿਆਸ ਅਤੇ ਜਾਪ ਕਰਦਾ ਹੈ
ਤਿਸ ਜਮ ਕੰਕਰ ਨੇੜ ਨਾ ਆਵੇ
ਉਹਨਾਂ ਦੇ ਨੇੜੇ ਮਹਾਰਾ ਕਹਿੰਦੇ ਨੰਗਾਰੇ ਤੇ ਡੰਗਾ ਲਾ ਕੇ ਨੰਗਾਰੇ ਤੇ ਚੋਟ ਲਾ ਕੇ ਦੁਨੀਆਂ ਨੂੰ ਕਹਿੰਦੇ ਹੈ ਕਿ ਉਹਨਾਂ ਦੇ ਨੇੜੇ ਧਰਮ ਰਾਜੇ ਦੇ ਜਿਹੜੇ ਦੂਤ ਜਮ ਹੈ ਨਾ ਉਹ ਵੀ ਉਹਨਾਂ ਦੇ ਨੇੜੇ ਨਹੀਂ ਕਦੇ ਆ ਸਕਦੇ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਾ ਛੁੱਟੇ ਨਿਕਟ ਨਾ ਜਾਈਓ ਦੂਤ ਡਾਕਟਰ ਭਾਈ ਵੀਰ ਸਿੰਘ ਜੀ ਇਸੇ ਸ਼ਹਿਰ ਵਿੱਚ ਰਿਹਾ ਕਰਦੇ ਕਹਿੰਦੇ ਇੱਕ ਨਾਸਤਕ ਮਨੁੱਖ ਸੀ ਸਾਰੀ ਜ਼ਿੰਦਗੀ ਨਾਮ ਨਹੀਂ ਜਪਿਆ ਕਿਸੇ ਸਮੇਂ ਦਾ ਸਾਡਾ ਸਕੂਲ ਵਿੱਚ ਪੜ੍ਹਦਿਆਂ ਦਾ ਮਿੱਤਰ ਸੀ ਬਿਮਾਰੀ ਲੱਗ ਗਈ ਮੁੱਠ ਬਣ ਗਿਆ ਸਰੀਰ ਮੰਜੇ 'ਤੇ ਪਿਆ ਸਾਹ ਨਹੀਂ ਨਿਕਲਦੇ ਤੜਫਦਾ ਹੈ ਪਰਿਵਾਰ ਦੇ ਸੰਬੰਧੀਆਂ ਨੂੰ ਕਹਿਣ ਲੱਗਾ ਜਾਓ ਮੇਰੇ ਪਰਮ ਮਿੱਤਰ ਰਹੇ ਆ ਕਿਸੇ ਸਮੇਂ ਡਾਕਟਰ ਭਾਈ ਵੀਰ ਸਿੰਘ ਜੀ ਨੂੰ ਲੈ ਕੇ ਆਓ ਮੇਰੀ ਮਦਦ ਹੋਵੇ ਭਾਈ ਵੀਰ ਸਿੰਘ ਜੀ ਆਏ ਅੱਖਾਂ ਵਿੱਚ ਅੱਥਰੂ ਆ ਗਏ ਕਹਿੰਦਾ ਸਾਰੀ ਉਮਰ ਕਦੇ ਹਰਿਮੰਦਰ ਸਾਹਿਬ ਜਾ ਕੇ ਮੱਥਾ ਨਹੀਂ ਟੇਕਿਆ ਅੰਮ੍ਰਿਤ ਦੇ ਸੋਮੇ ਕੋਲੇ ਰਹਿ ਕੇ ਸਰੋਵਰ ਵਿੱਚ ਕਦੇ ਇਸ਼ਨਾਨ ਨਹੀਂ ਮੈਂ ਕੀਤਾ ਪਾਪ ਕੀਤੇ ਰੱਬ ਤੋਂ ਬੇਮੁਖ ਰਿਹਾ ਨਾਸਤਕ ਰਿਹਾ ਪਰ ਅੱਜ ਜ਼ਿੰਦਗੀ ਦੇ ਵਿੱਚ ਮੈਨੂੰ ਪਛਤਾਤਾਪ ਹੈ ਮੈਂ ਬਖਸ਼ਿਆ ਜਾ ਸਕਦਾ ਕਹਿਣ ਲੱਗੇ ਬਖਸ਼ਿਆ ਜਾ ਸਕਦਾ ਕਹਿੰਦੇ ਕਿਰਪਾ ਕਰੋ ਕਹਿੰਦੇ ਤੇਰਾ ਸਮਾਂ ਤਾਂ ਹੁਣ ਥੋੜ੍ਹਾ ਹੀ ਲੱਗਦਾ ਤੂੰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਧਿਆਨ ਧਾਰ ਕੇ ਨਾ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਧਿਆਨ ਲਿਆ ਕੇ ਮਨ ਵਿੱਚ ਵਾਹਿਗੁਰੂ ਵਾਹਿਗੁਰੂ ਕਰਨਾ ਸ਼ੁਰੂ ਕਰ ਦੇ ਤੇਰੇ ਸਵਾਸ ਸੁਖੈਨ ਚਲੇ ਜਾਣਗੇ ਸਾਧ ਸੰਗਤ ਜੀ ਉਸੇ ਵਕਤ ਭਾਈ ਸਾਹਿਬ ਨੇ ਅੱਗੇ ਅੱਗੇ ਵਾਹਿਗੁਰੂ ਮੰਤਰ ਦਾ ਜਾਪ ਕਰਵਾਇਆ ਉਸ ਨੂੰ ਭਾਈ ਸਾਹਿਬ ਦੱਸਦੇ ਹੈ ਅਸੀਂ ਆ ਕੇ ਰਾਤ ਪੈ ਗਈ ਅੰਮ੍ਰਿਤ ਵੇਲੇ ਕਹਿੰਦੇ 2:30 ਦਾ ਵਕਤ ਸੀ ਸੁਪਨਾ ਆਇਆ ਉਹ ਪ੍ਰਾਣੀ ਜਿਹੜਾ ਸੀ ਨਾ ਉਹਦੀ ਸੂਖਮ ਦੇ ਦੁੱਖ ਭੰਜਨੀ ਬੇਰ ਸਾਹਿਬ ਦੇ ਕੋਲੇ ਹੱਥ ਜੋੜ ਕੇ ਖੜੀ ਹੈ ਤੇ ਮੁਸਕਰਾ ਰਹੀ ਹੈ ਤੇ ਕਹਿ ਰਹੀ ਹੈ ਭਾਈ ਸਾਹਿਬ ਗੁਰੂ ਰਾਮਦਾਸ ਜੀ ਨੇ ਮੈਨੂੰ ਬਖਸ਼ ਦਿੱਤਾ ਮੈਂ ਸੁਖੀ ਹੋ ਗਿਆ ਭਾਈ ਸਾਹਿਬ ਨੇ ਆਪਣਾ ਨੌਕਰ ਉਸੇ ਵਕਤ ਉਹਨਾਂ ਦੇ ਘਰ ਵਿੱਚ ਭੇਜਿਆ ਕਹਿਣ ਲੱਗੇ ਪਤਾ ਕਰਕੇ ਆਓ ਜਦੋਂ ਨੌਕਰ ਗਿਆ ਪਤਾ ਕੀਤਾ ਪਤਾ ਕਰਕੇ ਆਇਆ ਕਹਿਣ ਲੱਗਾ ਜੀ 2:30 ਦਾ ਸਰੀਰ ਛੁੱਟ ਗਿਆ ਵਾਹਿਗੁਰੂ ਕਰਦੇ ਹਾਂ ਇਹ ਬਰਕਤ ਹੈ ਗੁਰੂ ਦੇ ਨਾਮ ਵਿੱਚ ਇਹ ਮੇਰੇ ਸਤਿਗੁਰੂ ਗੁਰੂ ਰਾਮਦਾਸ ਜੀ ਦੀਆਂ ਬਰਕਤਾਂ ਇੱਕ ਮਹਾਨ ਆਤਮਾ ਗਵਾਲੀਅਰ ਦੇ ਇਲਾਕੇ ਵਿੱਚ ਅੱਜ ਤੋਂ 80-90 ਸਾਲ ਪਹਿਲਾਂ ਹੋਈ ਹੈ ਸੰਤ ਬਾਬਾ ਸ਼ਾਲੋਨੇ ਵਾਲੇ ਕਰਕੇ ਉਹਨਾਂ ਦਾ ਨਾਮ ਸੀ ਗੁਰੂ ਘਰ ਦੇ ਅਨੰਨ ਸੇਵਕ ਸਨ ਉਹਨਾਂ ਦਾ ਸ਼੍ਰੀ ਗੁਰੂ ਰਾਮਦਾਸ ਜੀ ਬਾਰੇ ਕੈਸੀ ਸ਼ਰਧਾ ਸੀ ਉਹਨਾਂ ਦੀ ਬੜੀਆਂ ਬਰਕਤਾਂ ਦੇ ਮਾਲਕ ਸਨ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਉਹਨਾਂ ਦੀ ਸੰਗਤ ਕੀਤੀ ਉਹਨਾਂ ਨੇ ਆਪਣਾ ਨਿਸ਼ਚਾ ਦੱਸਿਆ ਕਹਿਣ ਲੱਗੇ ਆਪਣੀ ਭਾਸ਼ਾ 'ਚ ਬੋਲੇ ਉਹ ਉੱਧਰਲੀ ਭਾਸ਼ਾ ਹਿੰਦੀ ਦੀ ਕਹਿੰਦੇ ਹਮਾਰੇ ਦੇਸ਼ ਮੇਂ ਇਸ ਸੰਸਾਰ ਕੇ ਯੁਗ ਮੇਂ ਭਗਵਾਨ ਰਾਮ ਆਏ ਭਗਵਾਨ ਕ੍ਰਿਸ਼ਨ ਆਏ ਜ਼ਰੂਰ ਰਹੇ ਵੀ ਯਹਾਂ ਔਰ ਚਲੇ ਗਏ ਰਿਸ਼ੀ ਵੀ ਆਏ ਮੁਨੀ ਵੀ ਆਏ ਬੜੇ ਬੜੇ ਫਕੀਰ ਵੀ ਆਏ ਪੈਗੰਬਰ ਵੀ ਆਏ ਪਰ ਗੁਰੂ ਰਾਮਦਾਸ ਜੀ ਆਏ ਸ੍ਰੀ ਹਰਿਮੰਦਰ ਸਾਹਿਬ ਮੇਂ ਸਦਾ ਸਦਾ ਕੇ ਲੀਏ ਹਮਾਰੇ ਵਾਸਤੇ ਉਹਨੇ ਮਾਤ ਲੋਕ ਮੇਂ ਨਿਵਾਸ ਕਰ ਲਿਆ ਹਮਾਰੇ ਦੁੱਖੋਂ ਕੋ ਦੂਰ ਕਰਨੇ ਕੇ ਲੀਏ ਇੱਕ ਬ੍ਰਹਮ ਗਿਆਨੀ ਦਾ ਐਡਾ ਵੱਡਾ ਵਿਸ਼ਵਾਸ ਹੈ ਕਹਿੰਦੇ ਵੀ ਧੰਨ ਗੁਰੂ ਰਾਮਦਾਸ ਜੀ ਆਏ ਉਹ ਗਏ ਨਹੀਂ ਉਹ ਇੱਥੇ ਹੀ ਹੈ ਉਹ ਸਾਡੇ ਦੁੱਖਾਂ ਨੂੰ, ਸਾਡੀਆਂ ਤਕਲੀਫਾਂ ਨੂੰ, ਸਾਡੇ ਲੋਕ ਪ੍ਰਲੋਕ ਦੇ ਕਸ਼ਟਾਂ ਨੂੰ ਅੱਜ ਵੀ ਦੂਰ ਕਰ ਰਹੀ ਹੈ। ਸੋ ਐਸੀ ਭਾਵਨਾ ਸਾਡੀ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਉੱਤੇ ਹੋਣੀ ਚਾਹੀਦੀ ਹੈ, ਧੰਨ ਗੁਰੂ ਰਾਮਦਾਸ ਜੀ ਦੇ ਦਰ 'ਤੇ ਹੋਣੀ ਚਾਹੀਦੀ ਹੈ। ਕਿਉਂ ਭਾਈ, ਉਹਨਾਂ ਦੇ ਨੇੜੇ ਜਮ ਵੀ ਨਹੀਂ ਕਦੇ ਆਉਂਦਾ।
ਪੌੜੀ ਹਰ ਜਿਉ ਸੱਚਾ ਸੱਚ ਹੈ,
ਧੰਨ ਗੁਰੂ ਅਮਰਦਾਸ ਜੀ ਫਰਮਾਨ ਕਰਦੇ, ਉਹ ਜਿਹੜਾ ਸੱਚਾ ਹਰੀ ਹੈ, ਸਾਰਿਆਂ ਦਾ ਜਿਉ ਆਸਰਾ ਹੈ, ਉਹ ਤ੍ਰੈ ਕਾਲ ਬਾਅਦ ਤੁੰਗ ਸਤ ਤੁੰਗ ਸੱਚ ਸਰੂਪ ਸਦਾ ਰਹਿਣ ਵਾਲਾ ਹੈ।
ਸੱਚੀ ਗੁਰਬਾਣੀ,
ਗੁਰਾਂ ਨੇ ਜਿਹੜੀ ਬਾਣੀ ਉਚਾਰੀ ਹੈ, ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਇਹ ਗੁਰਬਾਣੀ ਵੀ ਸੱਚੀ ਹੈ, ਸਦਾ ਰਹਿਣ ਵਾਲੀ ਹੈ।
ਸਤਿਗੁਰ ਤੇ ਸੱਚ ਪਛਾਣੀ ਹੈ,
ਸਤਿਗੁਰਾਂ ਦੁਆਰਾ ਤੇ ਸਤਿਗੁਰਾਂ ਦੀ ਬਾਣੀ ਦੁਆਰਾ ਉਸ ਸੱਚ ਸਰੂਪ ਵਾਹਿਗੁਰੂ ਦੀ ਪਹਿਚਾਣ ਹੁੰਦੀ ਹੈ। ਕਹਿੰਦਾ ਜੀ ਪਰਮੇਸ਼ੁਰ ਦੇ ਦਰਸ਼ਨ ਨਹੀਂ ਹੁੰਦੇ, ਬਾਣੀ ਪੜ੍ਹਿਆ ਕਰ ਸਤਿਗੁਰਾਂ ਦੀ, ਦਰਸ਼ਨ ਵੀ ਹੋਣਗੇ, ਪਹਿਚਾਣ ਵੀ ਹੋਏਗੀ। ਇਉਂ ਸੱਚ ਸਰੂਪ ਦੀ ਪਹਿਚਾਣ ਹੋ ਜਾਂਦੀ ਹੈ।
ਸੱਚ ਸਹਿਜ ਸਮਾਣੀ,
ਔਰ ਸੱਚ ਸਰੂਪ ਦੇ ਵਿੱਚ ਸੁਤੇ ਹੀ ਉਹ ਸਮਾ ਜਾਂਦੇ ਆ, ਲੀਨ ਹੋ ਜਾਂਦੇ ਆ, ਉਹਨਾਂ ਦੇ ਅੰਦਰ ਸਹਿ ਸ਼ਾਂਤੀ ਆ ਜਾਂਦੀ ਹੈ।
ਅਨ ਦਿਨ ਜਾਗ ਹੈ ਨਾ ਸਭ ਹੈ,
ਜਿਹੜੇ ਰਾਤ ਦਿਨੇ ਜਾਗਦੇ ਆ, ਸੌਂਦੇ ਨਹੀਂ ਹਨ।
ਜਾਗਤ ਰਹਿਣ ਵਿਹਾਣੀ,
ਜਾਗਦਿਆਂ ਦੀ ਰਾਤ ਬੀਤ ਜਾਂਦੀ ਹੈ, ਨਾਮ ਜਪਦਿਆਂ ਸਿਮਰਨ ਕਰਦਿਆਂ ਐਸੀ ਅਵਸਥਾ ਜਿਨ੍ਹਾਂ ਦੀ ਬਣ ਗਈ ਹੈ।
ਗੁਰਮਤੀ ਹਰ ਰਸ ਚਾਖਿਆ,
ਗੁਰਾਂ ਦੀ ਮਤ ਸਿੱਖਿਆ ਨੂੰ ਇਸ ਤਰ੍ਹਾਂ ਮਿਹਨਤਾਂ ਕਰ ਕਰਕੇ ਜਿੰਨੀ ਇਨਾਮ ਤੇ ਆਇਆ, ਗਏ ਮਸਕਤ ਕਾਲ, ਐਸੀਆਂ ਮਸਕਤਾਂ ਜਿਨ੍ਹਾਂ ਨੇ ਘਾਲੀਆਂ ਪਾਈ, ਉਹਨਾਂ ਨੇ ਹਰੀ ਦੇ ਨਾਮ ਰਸ ਨੂੰ ਚੱਖ ਲਿਆ, ਮਾਣ ਲਿਆ।
ਸੇ ਪੁੰਨ ਪ੍ਰਾਣੀ,
ਉਹ ਪ੍ਰਾਣੀ ਕਿਹੋ ਜਿਹੇ ਆ? ਮਹਾਰਾਜ ਕਹਿੰਦੇ ਪਵਿੱਤਰ ਤੋਂ ਪਵਿੱਤਰ ਹੈ, ਨਾਮ ਜਪਣ ਵਾਲਿਆਂ ਦੇ ਤੁੱਲ ਹੋਰ ਕੋਈ ਦੁਨੀਆਂ ਦਾ ਜੀਵ ਪਵਿੱਤਰ ਨਹੀਂ ਹੋ ਸਕਦਾ, ਉਹ ਪਵਿੱਤਰ ਤੋਂ ਪਵਿੱਤਰ ਹਨ।
ਬਿਨ ਗੁਰ ਕਿਨੈ ਨਾ ਪਾਇਓ,
ਪਰ ਬਿਨਾਂ ਪੂਰੇ ਗੁਰਾਂ ਤੋਂ ਕਿਸੇ ਨੂੰ ਇਹ ਨਾਮ ਦੀ ਦਾਤ, ਇਹ ਗੁਰਾਂ ਦੀਆਂ ਬਖਸ਼ਿਸ਼ਾਂ ਦੀ ਦਾਤ ਨਹੀਂ ਕਦੇ ਮਿਲੀ।
ਪਚ ਮੋਏ ਅਜਾਣੀ,
ਅਜਾਣੇ ਅਗਿਆਨੀ ਮੂਰਖ ਬੇਸਮਝ, ਜਮ ਜਮ ਕੇ ਮਰ ਮਰ ਕੇ, ਪਚ ਪਚ ਕੇ, ਖਰਾਬ ਹੋ ਹੋ ਕੇ, ਮਰ ਮਰ ਕੇ, ਜਮ ਜਮ ਕੇ, ਦੁਨੀਆਂ ਦੇ ਆਵਾਗਮਨ ਚੱਕਰ ਵਿੱਚ ਭਾਵ ਜੰਮਦੇ ਆ, ਮਰਦੇ ਆ, ਮਰਦੇ ਆ, ਫਿਰ ਜੰਮੀ ਜਾਂਦੇ ਆ, ਇਹ ਤਾਂ ਮਨਮੁਖਾਂ ਦੀ ਹਾਲਤ ਹੈ। ਅਤੇ ਗੁਰਮੁਖ ਉਹ ਅੱਠੇ ਪੈਰ, ਗੁਰਮਤੀ ਹਰ ਚੱਖਿਆ ਸੇ ਪੁੰਨ ਪ੍ਰਾਣੀ, ਉਹਨਾਂ ਨੇ ਨਾਮ ਦੇ ਰਸ ਨੂੰ ਚੱਖ ਕੇ ਉਹ ਪਵਿੱਤਰਤਾ ਦੇ ਸੋਮੇ ਹੋ ਗਏ, ਅਤੇ ਉਹਨਾਂ ਦਾ ਜੰਮਣ ਮਰਨ ਤਿੰਨ ਕਹੋ ਜੋ ਹਰ ਲੈਣ ਲੱਗ ਗਏ, ਜੀਵਤ ਸੇ ਪ੍ਰਵਾਨ ਹੋਏ, ਹਰ ਕੀਰਤਨ ਜਾਗੇ, ਇਹ ਉਹਨਾਂ ਦੀ ਅਵਸਥਾ ਹੈ। ਅਤੇ ਮਨਮੁਖਾਂ ਦੀ ਹਾਲਤ ਹੈ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਲੜ ਨਹੀਂ ਲੱਗਣਾ ਕੀਤਾ, ਉਹ ਭਾਈ ਹੋਮੇ ਦੇ ਵਿੱਚ, ਜੰਮਣ ਮਰਨ ਦੇ ਵਿੱਚ, ਸੰਸਾਰ ਦੇ ਦੁੱਖਾਂ ਦੇ ਵਿੱਚ ਪਚ ਪੈ ਪੈ ਕੇ, ਖਰਾਬ ਹੋ ਹੋ ਕੇ, ਮਰਦੇ ਜੰਮਦੇ ਇਸੇ ਆਵਾਗਮਨ ਦੇ ਚੱਕਰ ਵਿੱਚ ਪਏ ਰਹਿੰਦੇ ਹਨ। ਸੋ ਸਾਧ ਸੰਗਤ ਜੀ, ਆਪ ਸੰਗਤਾਂ ਦਾ ਰੋਮ ਰੋਮ ਕਰਕੇ ਧੰਨਵਾਦ ਹੈ। ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਮੁੱਚੇ ਸਿੰਘ ਸਾਹਿਬਾਨ, ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਆਓ ਭਾਗਾਂ ਵਾਲਿਓ, ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਨਸ਼ਿਆਂ ਦਾ ਤਿਆਗ ਕਰੋ ਜਿਹੜੇ ਨਸ਼ਿਆਂ ਦਾ ਸੇਵਨ ਕਰਦੇ ਹੈ, ਜਿਨ੍ਹਾਂ ਨੇ ਕੇਸ ਕਟਾਏ, ਸਾਬਤ ਸੂਰਤ ਕੇਸ ਰੱਖ ਕੇ ਸਤਿਗੁਰਾਂ ਦੇ ਦਰ ਤੋਂ ਖੁਸ਼ੀਆਂ ਪ੍ਰਾਪਤ ਕਰੀਏ। ਗੁਰਪੁਰਬਾਂ 'ਤੇ ਸਾਰੀ ਦੁਨੀਆਂ ਦੇ ਕੋਨੇ ਕੋਨੇ ਵਿੱਚੋਂ ਪਹੁੰਚ ਕੇ ਆਪਾਂ ਇੱਥੇ ਹਾਜ਼ਰੀ ਭਰੀਏ, ਭੁੱਲਾਂ ਚੁੱਕਾਂ ਖਿਮਾ ਕਰਨੀਆਂ।
ਗੁਰਮਤੀ ਹਰ ਰਸ ਚਾਖਿਆ ਸੇ ਪੁੰਨ ਪ੍ਰਾਣੀ, ਬਿਨ ਗੁਰ ਕਿਨੈ ਨਾ ਪਾਇਓ, ਪਚ ਮੋਏ ਅਜਾਣੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।